चक्कर चेहन अर वर्ण जात अर पात नहन जेहे रूप रंग अर रेख पेख को कह ना सकत केहे अचल मूर्त अनुभव प्रकाश मितोज कह जय कोट इंद्र इंद्राण साहे साहान गणिजय त्रिभुवन महीप सुर नर असुर नेत नेत बन तिरण कहत त्वय सर्व नाम कथय कवन कर्म नाम वर्णत सुमत ज्ञान ध्यान किस कर्म न जाना सार न जाना तेरी सब ते वड्डा सतगुरु नानक जिन कल राखी मेरी सब ते वड्डा सतगुरु नानक जिन कल राखी मेरी
सतनाम श्री वाहिगुरु साहिब जीओ ए मन प्यारिया तू सदा सच संभाले एहो कुटुंब तू जे देखदा चलै नाहीं तेरे नाले साथ तेरा चलै नाहीं तिस नाल कौं चित लाइयै ऐसा कम मूले न कीचै जित अंत पछताइयै सत गुरु का उपदेश सुन तू होवै तेरे नाले कह नानक मन प्यारे तू सदा सच संभाले
वाहेगुरु जी का खालसा वाहेगुरु जी की फतेह। महाराज सच्चे पातशाह गुरु गरीब नवाज दीन दुनिया दे वाली धन गुरु नानक देव धन गुरु गोबिंद सिंह साहब कलगीधर पिता जी महाराज दसां पातशाहियों की जागदी जोत श्री गुरु ग्रंथ साहिब जी महाराज चरणा विच सुभायमान गुरु का खास रूप गुरु खालसा साध संगत महाराज ने बड़ी बख्शिश की कृपा करके सानू अपने चरणा विच बिठाया है। आवहो सिख सतगुरु के प्यारे हो गावहो सच्ची बाणी बाणी तां गावहो गुरु केरी बाणियां सिर बाणी। महाराज जी की पावन पवित्र अमृतमई बाणी का आनंद माण रहे हाँ। श्री आनंद साहब जी की जो पावन पवित्र बाणी तीसरे पातशाह जी ने कलयुगी जीवां नूं आनंद देण वास्ते उचारण कीती है। जदों गुरु अमरदास के ग्रह विखे पोतरे का जन्म होया सी बाबा आनंद जी का महाराज ने अपने पोतरे का नाम भी बाबा आनंद रखिया सी ते बाणी भी आनंद की उचारण कीती सी। ये आनंद साहब की बाणी हर एक गुरसिखां दे कार्ज विच आनंददायक हुंदी है। आनंद कार्ज होवे तां वी लावां दे नाल इहदा उचारण जरूरी मन्निया जांदा है। इसे तों ही आनंद कार्ज नाम पिया है गुरु घर दे विच। इसे तरह साध संगत जी कोई होर कार्ज होवे दीवान की समाप्ति ते कड़ाह प्रसाद नूं भोग लगना होवे तां वी आनंद साहिब दा उचारण। वैसे भी कितने बिना दीवान दे भी कड़ाह प्रसाद बनया होवे तां वी आनंद साहब का पाठ करके ही भोग लगता है। आनंद साहब जी का पाठ करके ही साध संगत जी पंज प्यारे जदों अमृत छकांदे ने बाटे उत्ते भी आनंद साहब का पाठ जरूरी हुंदा है। ਅਤੇ ਗੁਰੂ ਘਰ ਦੇ ਵਿੱਚ ਰਹਿ ਰਾਸ ਦਾ ਪਾਠ ਹੋਵੇ ਉਹਦੇ ਵਿੱਚ ਵੀ ਆਨੰਦ ਸਾਹਿਬ ਦਾ ਪਾਠ ਜ਼ਰੂਰੀ ਹੁੰਦਾ ਹੈ। ਤਖ਼ਤ ਸੱਚਖੰਡ ਹਜ਼ੂਰ ਸਾਹਿਬ ਸ਼ਾਮ ਨੂੰ ਰਹਿ ਰਾਸ ਤੋਂ ਪਹਿਲਾਂ ਆਨੰਦ ਦੀ ਚੌਂਕੀ ਹੁੰਦੀ ਹੈ ਫਿਰ ਸੋਦਰ ਦੀ ਚੌਂਕੀ ਆਰੰਭ ਹੁੰਦੀ ਹੈ। ਪਹਿਲਾਂ ਆਨੰਦ ਦੀ ਚੌਂਕੀ ਵਿੱਚ ਆਨੰਦ ਸਾਹਿਬ ਦਾ ਪਾਠ ਹੁੰਦਾ ਕੜਾਹ ਪ੍ਰਸ਼ਾਦ ਨੂੰ ਭੋਗ ਲੱਗਦਾ ਫਿਰ ਸੋਦਰ ਦੀ ਚੌਂਕੀ ਸ਼ੁਰੂ ਹੁੰਦੀ। ਇਹ ਪੁਰਾਤਨ ਮਰਿਆਦਾ ਗੁਰੂ ਘਰ ਦੀਆਂ ਸ੍ਰੀ ਆਨੰਦ ਸਾਹਿਬ ਨਾਲ ਸੰਬੰਧਿਤ ਚੱਲੀਆਂ ਆ ਰਹੀਆਂ ਨੇ। ਸੋ ਇੱਥੇ ਵੀ ਗੁਰੂ ਕੇ ਸਿੱਖ ਆਨੰਦ ਸਾਹਿਬ ਜੀ ਦਾ ਪਾਠ ਸੰਪੂਰਨ ਅਰਥ ਸਮੇਤ ਸਰਵਣ ਕਰ ਰਹੇ ਨੇ। ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਇਹ ਬਚਨ ਵੀ ਆਉਂਦੇ ਆ ਜੇ ਕੋਈ ਖਾਸ ਕਾਰਜ ਲਈ ਕਿਸੇ ਖਾਸ ਮਨੋਰਥ ਲਈ ਕੜਾਹ ਪ੍ਰਸ਼ਾਦ ਦੀ ਦੇਗ ਨੂੰ ਭੋਗ ਲਾਉਣਾ ਹੋਵੇ ਅਰਦਾਸ ਬੇਨਤੀ ਮਹਾਰਾਜ ਚਰਨਾਂ 'ਚ ਕਰਨੀ ਹੋਵੇ ਤਾਂ ਬੜੀ ਮਰਿਆਦਾ ਅਨੁਸਾਰ ਸੁੱਚਮ ਨਾਲ ਦੇਗ ਤਿਆਰ ਕਰਕੇ ਪੰਜ ਸਿੰਘ ਇਕੱਠੇ ਹੋਣ। ਤਿੰਨ ਪਾਠ ਸ੍ਰੀ ਅਨੰਦ ਸਾਹਿਬ ਦੇ ਸੰਪੂਰਨ 40 ਪੌੜੀਆਂ ਤਿੰਨ ਪਾਠ ਕਰਨ, ਫਿਰ ਅਰਦਾਸ ਕੀਤੀ ਜਾਵੇ। ਗੁਰੂ ਮਹਾਰਾਜ ਗੁਰੂ ਅਮਰਦਾਸ ਜੀ ਦਾ ਬਚਨ ਹੈ, ਕਾਰਜ ਸਫਲ ਹੋਵੇਗਾ। ਪਰਮ ਸਤਿਕਾਰਯੋਗ ਸੰਤ ਬਾਬਾ ਠਾਕਰ ਸਿੰਘ ਜੀ, ਦਮਦਮੀ ਟਕਸਾਲ ਵਾਲੇ ਮਹਾਂਪੁਰਸ਼, ਉਹ ਜਦੋਂ ਵੀ ਕੋਈ ਕਾਰਜ ਅੜ ਜਾਂਦਾ ਸੀ, ਸਿੰਘਾਂ ਨੂੰ ਤਿੰਨ ਪਾਠ ਅਨੰਦ ਸਾਹਿਬ ਦਾ ਕਰਾ ਕੇ ਅਤੇ ਅਰਦਾਸ ਕਰਾਇਆ ਕਰਦੇ ਸਨ। ਅਰਦਾਸ ਨੇ ਆਪਣੇ ਨੇਤਰਾਂ ਨਾਲ ਮਹਾਂਪੁਰਸ਼ਾਂ ਦੇ ਬਚਨ ਸੁਣੇ, ਕਹੇ, ਦੇਖੇ, ਇਹ ਪ੍ਰਤੱਖ ਵਰਤਾਰਾ ਵੇਖਿਆ ਹੈ। ਸੋ ਪਿਆਰੀ ਸਾਧ ਸੰਗਤ ਜੀ, ਸ੍ਰੀ ਅਨੰਦ ਸਾਹਿਬ ਆਨੰਦਦਾਇਕ ਬਾਣੀ ਗੁਰੂ ਸਾਹਿਬ ਮਹਾਰਾਜ ਜੀਵ ਨੂੰ ਬ੍ਰਹਮ ਨਾਲ ਜੋੜਨ ਦਾ ਉਪਰਾਲਾ ਕਰ ਰਹੇ ਨੇ। ਆਓ ਹਜ਼ੂਰ ਦੇ ਚਰਨਾਂ ਦਾ ਧਿਆਨ ਧਰੀਏ। ਧੰਨ ਗੁਰੂ ਅਮਰਦਾਸ ਮਹਾਰਾਜ, ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਏ ਬਣਿਆ ਵੈ। ਐਸੇ ਸਤਿਗੁਰੂ ਦੀਨ ਦਿਆਲ, ਜਿਨ੍ਹਾਂ ਵਰਗਾ ਸੰਸਾਰ 'ਤੇ ਕੋਈ ਮਹਾਂਪੁਰਸ਼ ਅਵਤਾਰੀ ਪੁਰਸ਼ ਹੋ ਹੀ ਨਹੀਂ ਸਕਦਾ। ਸਾਧ ਸੰਗਤ ਜੀ, 22 ਸਾਲ ਗੋਂਦਵਾਲ 'ਚ ਜਮਦੂਤ ਨਹੀਂ ਵੜਨ ਦਿੱਤੇ ਸੀ, 22 ਸਾਲ ਕਿਸੇ ਪ੍ਰਾਣੀ ਦੀ ਮ੍ਰਿਤੂ ਨਹੀਂ ਹੋਣ ਦਿੱਤੀ ਸੀ। ਇਹ ਗੁਰੂ ਅਮਰਦਾਸ ਜੀ ਦੀ ਸਮਰੱਥਾ ਹੈ, ਹੋਰ ਕੋਈ ਨਹੀਂ ਕਰ ਸਕਦਾ। ਐਸੇ ਗੁਰੂ ਅਮਰਦਾਸ ਮਹਾਰਾਜ ਸਿੱਖਾਂ ਨੂੰ ਆਨੰਦ ਦੇ ਰਹੇ, ਖੁਸ਼ੀਆਂ ਦੇ ਰਹੇ। ਪਿਆਰ ਨਾਲ ਸਰਵਣ ਕਰੋ, ਆਖੋ ਸਤਨਾਮ ਵਾਹਿਗੁਰੂ ਜੀ, ਸਤਨਾਮ ਸ੍ਰੀ ਵਾਹਿਗੁਰੂ।
ਏ ਮਨ ਪਿਆਰਿਆ, ਤੂੰ ਸਦਾ ਸੱਚ ਸੰਭਾਲੇ।
ਮਹਾਰਾਜ ਜੀ ਆਪਣੇ ਮਨ ਨੂੰ ਮੁਖਾਤਬ ਹੋ ਕੇ ਬਾਣੀ ਉਚਾਰਨ ਕਰਦੇ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ। ਇਹ ਮੇਰੇ ਮਨ ਪਿਆਰੇ ਮਨ, ਤੂੰ ਸਦਾ ਸੱਚੇ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਸੱਚ ਸਰੂਪ ਨੂੰ ਸੰਭਾਲ ਲੈ, ਕਿਉਂਕਿ ਆਤਮਾ ਨੂੰ ਛੱਡ ਕੇ ਬਾਕੀ ਸਭ ਕੁਝ ਝੂਠ ਹੀ ਹੈ। ਆਤਮਾ ਸਦਾ ਸੱਤ ਹੈ, ਬਾਕੀ ਕੋਈ ਚੀਜ਼ ਸੱਤ ਨਹੀਂ ਹੈ। ਸਰੀਰ ਵੀ ਸਾਡਾ ਸੱਤ ਦਾ ਅਤੇ ਅਸੱਤ ਦਾ ਇਹ ਨਿਰਣਾ ਮਹਾਂਪੁਰਸ਼ਾਂ ਨੇ ਕੀਤਾ ਹੈ। ਜਿਹੜੀ ਚੀਜ਼ ਸਦਾ ਰਹੇ ਉਹ ਸੱਚ ਹੈ, ਜਿਹੜੀ ਚੀਜ਼ ਪਹਿਲੇ ਹੈ ਨਹੀਂ ਸੀ ਅਤੇ ਬਾਅਦ ਵਿੱਚ ਰਹਿਣੀ ਨਹੀਂ। ਆਖੋ ਵਾਹਿਗੁਰੂ। ਜਿਹੜੀ ਚੀਜ਼ ਪਹਿਲੇ ਹੈ ਨਹੀਂ ਸੀ ਔਰ ਬਾਅਦ 'ਚ ਰਹਿਣੀ ਨਹੀਂ, ਉਹ ਝੂਠ ਹੈ। 30-40 ਸਾਲ, 50 ਸਾਲ ਪਹਿਲੇ ਸਾਡਾ ਸਰੀਰ ਕੋਈ ਨਹੀਂ ਸੀਗਾ, 40-50 ਸਾਲ ਬਾਅਦ ਸਾਡਾ ਸਰੀਰ ਰਹਿਣਾ ਕੋਈ ਨਹੀਂ। ਇਸ ਕਰਕੇ ਇਹ ਸਰੀਰ ਝੂਠ ਹੈ। ਆਹ ਦੁਨੀਆ ਦੀ ਕੋਈ ਵੀ ਚੀਜ਼, ਆ ਬਿਲਡਿੰਗ ਹੈ ਜਿੱਥੇ ਆਪਾਂ ਬੈਠੇ ਹਾਂ, ਇਹ 50-100 ਸਾਲ ਪਹਿਲਾਂ ਹੈ ਨਹੀਂ ਸੀ ਅਤੇ 50-100 ਸਾਲ ਬਾਅਦ ਰਹਿਣੀ ਕੋਈ ਨਹੀਂ, ਇਹ ਵੀ ਝੂਠ ਹੈ। ਗੁਰੂ ਸਾਹਿਬ ਇੱਥੋਂ ਤੱਕ ਲਿਖਦੇ ਆ ਵੀ ਧਰਤ ਆਕਾਸ਼ ਪਤਾਲ ਹੈ, ਧਰਤੀ ਆਕਾਸ਼ ਪਤਾਲ ਚੰਦ ਸੂਰ ਬਿਨਾਂ ਸੀ। ਇਹ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੇ ਬਚਨ ਨੇ। ਚੰਦਰਮਾ ਅਤੇ ਸੂਰਜ ਵੀ ਬਿਨਸ ਜਾਣੇ, ਧਰਤ ਆਕਾਸ਼ ਪਤਾਲ ਹੈ ਚੰਦ ਸੂਰ ਬਿਨਾਸੀ, ਬਾਦਸ਼ਾਹ ਸ਼ਾਹ ਉਮਰਾਵ ਖਾਨ ਟਾਹੇ ਡੇਰੇ ਜਾਸੀ। ਜੋ ਦਿਸ ਰਿਹਾ ਹੈ, ਜੋ ਸੁਣਨ 'ਚ ਆ ਰਿਹਾ ਹੈ, ਜੋ ਸਾਡੀ ਫੀਲਿੰਗ 'ਚ ਆ ਰਿਹਾ, ਤਿੰਨ ਚੀਜ਼ਾਂ ਹੁੰਦੀਆਂ। ਇੱਕ ਹੁੰਦਾ ਦ੍ਰਿਸ਼ਟਾ, ਇੱਕ ਹੁੰਦੀ ਹੈ ਦ੍ਰਿਸ਼ਟੀ, ਇੱਕ ਹੁੰਦਾ ਦ੍ਰਿਸ਼। ਮੰਨ ਲਓ ਆਹ ਤਸਵੀਰ ਹੈ ਸਾਡੇ ਸਾਹਮਣੇ, ਇਹਨੂੰ ਅੱਖਾਂ ਦੇਖ ਰਹੀਆਂ ਨੇ, ਇਹ ਦ੍ਰਿਸ਼ਟੀ ਹੈ, ਅੱਖਾਂ ਇਹ ਦ੍ਰਿਸ਼ ਹੈ, ਔਰ ਇਹਦੇ ਅੰਦਰ ਦੇਖਣ ਵਾਲਾ ਦ੍ਰਿਸ਼ਟਾ ਹੈ। ਜੋ ਦ੍ਰਿਸ਼ਟਾ ਹੈ ਉਹ ਆਤਮਾ ਸਰੂਪ ਦੇ ਵਿੱਚ ਵਿਰਾਜਮਾਨ ਮੈਂ, ਉਹ ਤਾਂ ਸਦਾ ਹੀ ਹੈ, ਬਾਕੀ ਜਿਹੜਾ ਦ੍ਰਿਸ਼ ਹੈ ਉਹ ਮਿਟ ਜਾਣਾ ਹੈ। ਇਹ ਗੱਲ ਸਮਝ ਲਓ, ਬਾਹਰ ਦੀ ਹਰ ਚੀਜ਼ ਮਿਟੇਗੀ, ਅੰਦਰਲੀ ਇੱਕ ਆਤਮਾ ਨੂੰ ਛੱਡ ਕੇ ਕੁਛ ਵੀ ਨਹੀਂ ਰਹੇਗਾ। ਆਤਮਾ ਸੱਚ ਹੈ, ਆਦਿ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਮਹਾਰਾਜ ਕਹਿੰਦੇ ਉਸ ਸੱਚ ਨੂੰ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਸਦੀਵ ਕਾਲ ਰਹਿਣ ਵਾਲੇ ਪਰਮ ਸੱਚ ਵਾਹਿਗੁਰੂ ਨੂੰ ਸੰਭਾਲ ਚੇਤੇ ਕਰ।
ਇਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀਂ ਤੇਰੇ ਨਾਲੇ।
ਇਹੋ ਕੁਟੰਬ ਤੂੰ ਜੇ ਦੇਖਦਾ, ਇਹ ਜੋ ਤੂੰ ਦੇਖ ਰਿਹਾ ਕੁਟੰਬ ਪਰਿਵਾਰ, ਪਹਿਲਾਂ ਤਾਂ ਆਪਣਾ ਸਰੀਰ ਹੈ, ਫਿਰ ਸਰੀਰ ਨਾਲ ਸੰਬੰਧਿਤ ਰਿਸ਼ਤੇਦਾਰ, ਮਾਂ ਪਿਓ, ਭੈਣ ਭਰਾ, ਪੁੱਤਰ ਧੀਆਂ, ਇਹ ਜਿਹੜਾ ਪਰਿਵਾਰ ਹੈ, ਇਹ ਤੂੰ ਦੇਖ ਰਿਹਾ ਨਾ, ਇਹ ਤੇਰੇ ਨਾਲ ਨਹੀਂ ਹੋ ਜਾਣਾ, आखो श्री वाहिगुरु। ਇਹਦੇ 'ਚ ਕੋਈ ਰਿਸ਼ਤੇਦਾਰ ਕੋਈ ਸਾਖ ਸੰਬੰਧੀ ਤੇਰੇ ਨਾਲ ਨਹੀਂ ਜਾਣਾ, ਇਹ ਸਾਰਾ ਇੱਥੇ ਹੀ ਰਹਿ ਜਾਣਾ, ਇਹ ਸਭ ਝੂਠਾ ਹੈ। ਕੋਈ ਪਹਿਲੇ ਚਲਾ ਜਾਂਦਾ ਹੈ ਅਤੇ ਕੋਈ ਬਾਅਦ ਵਿੱਚ ਚਲਾ ਜਾਂਦਾ ਹੈ, ਨਾਲ ਕੋਈ ਆਇਆ ਨਹੀਂ, ਨਾਲ ਕੋਈ ਜਾਣਾ ਨਹੀਂ। ਹਾਂਜੀ,
ਸਾਥ ਤੇਰਾ ਚੱਲੇ ਨਾਹੀਂ ਤਿਸ ਨਾਲ ਕਿਉਂ ਚਿੱਤ ਲਾਈਐ।
ਮਹਾਰਾਜ ਕਹਿੰਦੇ ਸਾਥ ਤੇਰਾ ਚੱਲੇ ਨਹੀਂ, ਜਿਹੜੀਆਂ ਚੀਜ਼ਾਂ ਨੇ ਤੇਰੇ ਨਾਲ ਨਹੀਂ ਜਾਣਾ, ਜਿਹੜੇ ਸੰਬੰਧਾਂ ਨੇ, ਰਿਸ਼ਤੇਦਾਰੀਆਂ ਨੇ। ਅਕਸਰ ਅਸੀਂ ਗੁਰੂ ਨਾਲੋਂ ਕਿਉਂ ਟੁੱਟੇ ਰਹਿੰਦੇ ਹਾਂ? ਕਿਉਂਕਿ ਸਾਡਾ ਮੋਹ ਪਦਾਰਥਾਂ ਵਿੱਚ ਅਤੇ ਪਰਿਵਾਰਾਂ ਵਿੱਚ ਰਹਿੰਦਾ ਹੈ। ਅਸੀਂ ਕਹਿੰਦੇ ਹਾਂ ਜੇ ਅਸੀਂ ਗੁਰੂ ਨਾਲ ਜੁੜ ਗਏ ਤਾਂ ਸਾਡੀ ਸੁਸਾਇਟੀ, ਸਾਡਾ ਪਰਿਵਾਰ, ਸਾਡੇ ਰਿਸ਼ਤੇਦਾਰ ਕੀ ਕਹਿਣਗੇ? ਅਸੀਂ ਉਹਨਾਂ ਨੂੰ ਖੁਸ਼ ਕਰਨ ਲੱਗੇ ਹਾਂ, ਗੁਰੂ ਨਾਲੋਂ ਟੁੱਟ ਜਾਂਦੇ ਹਾਂ। ਮਹਾਰਾਜ ਕਹਿੰਦੇ ਜਿਹਨਾਂ ਨਾਲ, ਜਿਨ੍ਹਾਂ ਨੇ ਤੇਰੇ ਨਾਲ ਨਹੀਂ ਜਾਣਾ, ਉਹਨਾਂ ਨਾਲ ਫਿਰ ਚਿੱਤ ਲਾਉਣ ਦਾ, ਧਿਆਨ ਲਾਉਣ ਦਾ, ਪ੍ਰੀਤ ਪਾਉਣ ਦਾ ਕਿਆ ਫਾਇਦਾ ਹੈ? ਕੋਈ ਵੀ ਲਾਭ ਨਹੀਂ ਹੈ। ਹਾਂਜੀ,
ਐਸਾ ਕੰਮ ਮੂਲੇ ਨ ਕੀਚੈ ਜਿੱਤ ਅੰਤ ਪਿੱਛੋਂ ਤਾਈਐ।
ਮਹਾਰਾਜ ਕਹਿੰਦੇ ਐਸਾ ਕੰਮ ਬਿਲਕੁਲ ਨਹੀਂ ਕਰਨਾ ਚਾਹੀਦਾ, ਮੂਲੋਂ ਮੁੱਢੋਂ ਹੀ ਨਹੀਂ ਕਰਨਾ ਚਾਹੀਦਾ, ਜਿਹੜਾ ਕੰਮ ਕਰਕੇ ਅੰਤ ਨੂੰ ਪਿੱਛੋਂ ਤਾਣਾ ਪਵੇ। ਪਿੱਛੋਂ ਪਛਤਾਉਣਾ ਹੀ ਹੈ, ਜਦੋਂ ਜਾਣ ਲੱਗਾਂਗੇ ਨਾ ਉਦੋਂ ਛੱਡਣਾ ਹੀ ਪੈਣਾ ਨਾ। ਮਹਾਰਾਜ ਨੇ ਕਿਹਾ ਘਰ ਛੱਡਣੇ ਰਹੇ ਨਾ ਕੋਈ, ਜਿੰਨਾ ਮਰਜ਼ੀ ਵਧੀਆ ਘਰ ਬਣਾ ਲਓ, ਮਹਿੰਗੇ ਤੋਂ ਮਹਿੰਗਾ ਘਰ ਬਣਾ ਲਓ, ਛੱਡਣਾ ਪੈਣਾ। ਔਰ ਪਰਿਵਾਰ ਜਿੰਨਾ ਮਰਜ਼ੀ ਹੋਵੇ, ਪੁੱਤਰ ਹੋਣ, ਧੀਆਂ ਹੋਣ, ਮਹਾਰਾਜ ਬਾਣੀ 'ਚ ਬਚਨ ਆਉਂਦਾ ਜਦੋਂ ਮਰਨ ਲੱਗਦਾ ਬੰਦਾ ਪੁੱਤਰਾਂ ਨੂੰ ਯਾਦ ਕਰ ਲੈਂਦਾ, ਮੇਰੇ ਇੰਨੇ ਪੁੱਤਰ ਸੀ, ਹਾਏ ਮੈਂ ਛੱਡ ਚੱਲਿਆ। ਜਿਹੜਾ ਅੰਤਕਾਲ ਜੇ ਲੜਕੇ ਸਿਮਰੇ ਐਸੀ ਚਿੰਤਾ ਮੈਂ ਜੇ ਮਰੈ, ਬੱਚਿਆਂ ਨੂੰ ਯਾਦ ਕਰਦੇ ਪ੍ਰਾਣ ਨਿਕਲ ਗਏ। ਅਤੇ ਮਹਾਰਾਜ ਕਹਿੰਦੇ ਸੂਕਰ ਜੋਨ ਵੱਲ ਵੱਲ ਉੱਤਰ ਹੈ, ਸੂਰ ਦੀ ਜੂਨ 'ਚ ਪਏਗਾ, ਕਿਉਂਕਿ ਸੂਰ ਦੇ ਬੱਚੇ ਜਿਹੜੇ ਹੈ, ਸੂਰ ਦੇ ਇੱਕ ਸੂਏ ਦੇ 12 ਬੱਚੇ ਹੁੰਦੇ ਹੈ। ਜੇ ਸੂਰੀ 5-7 ਸੂਏ ਸੂਏ 100-150 ਬੱਚਾ ਹੋ ਜਾਂਦਾ, ਅਤੇ ਕੰਮ ਕਿਸੇ ਨਹੀਂ ਹੁੰਦੇ, ਉਹਦਾ ਖੂਨ ਹੀ ਪੀਂਦੇ ਆ, ਬਸ ਦੁੱਧ ਪੀਂਦੇ ਉਹਦਾ, ਅਤੇ ਉਦੋਂ ਬਾਅਦ ਉਹਨੂੰ ਮਾਰ ਦਿੰਦੇ, ਸਾਹਮਣੇ ਦੇਖਦੀ ਰਹਿ ਜਾਂਦੀ ਹੈ। ਇੱਦਾਂ ਮਹਾਰਾਜ ਕਹਿੰਦੇ ਆ ਵੀ ਦੁਨੀਆਂ ਦੇ ਵਿੱਚ ਜਿਹੜੇ ਵੀ ਸੰਬੰਧ ਹਨ ਦੁੱਖਦਾਈ ਹਨ, ਅੰਤ ਜਿਹੜੇ ਤੇਰੇ ਨਾਲ ਨਹੀਂ ਜਾਣੇ, ਉਹਦੇ ਨਾਲ ਕਿਉਂ ਚਿੱਤ ਲਾਉਂਦਾ ਹੈ? ਐਸਾ ਕੰਮ ਮੂਲੇ ਨਾ ਕੀਤਾ ਜਦ ਅੰਤ ਪਿੱਛੋਂ ਤਾਈ ਹੈ, ਜਿਹਨੂੰ ਬਾਅਦ 'ਚ ਤੈਨੂੰ ਪਛਤਾਉਣਾ ਪਵੇ, ਉਹ ਕੰਮ ਨਾ ਕਰ, ਵਾਹਿਗੁਰੂ ਦਾ ਸਿਮਰਨ ਕਰ।
ਸਤਿਗੁਰ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ।
ਸਤਿਗੁਰੂ ਜੀ ਦਾ ਉਪਦੇਸ਼ ਤੂੰ ਸੁਣ, ਸਤਿਗੁਰੂ ਦੇ ਬਚਨ ਸੁਣ, ਸਤਿਗੁਰੂ ਜੀ ਦੇ ਉਪਦੇਸ਼ ਤੇਰੇ ਨਾਲ ਜਾਣਗੇ। ਜਦੋਂ ਤੂੰ ਇਸ ਸੰਸਾਰ 'ਚੋਂ ਜਾਏਗਾ ਅਤੇ ਉਸ ਵੇਲੇ ਮਹਾਰਾਜ ਦੇ ਬਚਨ ਤੇਰੇ ਨਾਲ, ਗੁਰਬਾਣੀ ਜਿਹੜੀ ਤੇਰੇ ਨਾਲ, ਉਪਦੇਸ਼ ਗੁਰੂ ਦੀ ਸਿੱਖਿਆ, ਗੁਰੂ ਦਾ ਮੰਤਰ ਗੁਰੂ ਦਾ ਤੇਰੇ ਨਾਲ ਜਾਏਗਾ। ਹਾਂਜੀ,
ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ।
ਮਹਾਰਾਜ ਜੀ ਕਹਿੰਦੇ ਹੇ ਮੇਰੇ ਮਨ ਪਿਆਰੇ, ਤੂੰ ਸਦਾ ਸੱਚ ਨੂੰ, ਵਾਹਿਗੁਰੂ ਨੂੰ ਸੰਭਾਲ, ਜਿਹੜਾ ਸੱਚ ਸਰੂਪ ਹੈ, ਤੂੰ ਝੂਠ ਨਾਲ ਪ੍ਰੀਤੀ ਨਾ ਪਾ।
ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ।
ਵਾਹਿਗੁਰੂ ਅਗਮ ਅਤੇ ਅਗੋਚਰ ਹੈ। ਅਗਮ ਦਾ ਮਤਲਬ ਹੁੰਦਾ ਜੋ ਗਮ ਗਮਿਆ ਨਾ ਹੋਵੇ, ਗਮਿਆ ਮੈਨੇ ਜਾ ਸਕਣਾ, ਪਹੁੰਚ। ਗਮਨ ਦੇ ਅਰਥ ਬਹੁਤ ਹਨ, ਜਾਣਾ, ਜਿਵੇਂ ਅੰਗਰੇਜ਼ੀ 'ਚ ਗੋ ਕਹਿੰਦੇ ਆ, ਸੰਸਕ੍ਰਿਤ 'ਚ ਗਮਨ ਕਹਿੰਦੇ ਆ। ਬਹੁਤ ਸਾਰੀਆਂ ਭਾਸ਼ਾਵਾਂ ਦਾ ਸੰਸਕ੍ਰਿਤ ਦੇ ਸਾਰੀ ਅੰਗਰੇਜ਼ੀ ਆਦਿ ਦੀ ਜਿਹੜੀ ਵੱਡੀ ਮਾਂ ਨਾਨੀ ਹੈ ਉਹ ਸੰਸਕ੍ਰਿਤ ਹੀ ਹੈ। ਤਾਂ ਗਮਨ ਕਰਨਾ, ਜਾਣਾ, ਅਤੇ ਅਗਮ ਦਾ ਮਤਲਬ ਹੈ ਨਾ ਜਾ ਸਕਣਾ। ਅਗਮ ਦਾ ਮਤਲਬ ਹੈ ਜਿੱਥੇ ਕੋਈ ਜਾ ਨਾ ਸਕੇ, ਜਿੱਥੇ ਕੋਈ ਅੱਪੜ ਨਾ ਸਕੇ। ਪਰਮਾਤਮਾ ਅਗਮ ਅਗੋਚਰ ਹੈ। ਅਗੋਚਰ ਦਾ ਵੀ ਮਤਲਬ ਇਹ ਹੈ ਅਗੋਚਰ। ਗੋ ਕਹਿੰਦੇ ਇੰਦਰੀਆਂ ਨੂੰ। ਇੰਦਰੀਆਂ ਕਿਹੜੀਆਂ? ਅੱਖਾਂ, ਕੰਨ, ਨੱਕ, ਚਮੜੀ ਅਤੇ ਜੀਭ। ਇਹ 5 ਗਿਆਨ ਇੰਦਰੀਆਂ ਹੈ। ਜਿੰਨਾ ਵੀ ਗਿਆਨ ਅਸੀਂ ਪ੍ਰਾਪਤ ਕਰਦੇ ਹਾਂ, ਇਹਨਾਂ 5 ਗਿਆਨ ਇੰਦਰੀਆਂ ਰਾਹੀਂ ਕਰਦੇ ਹਾਂ। 6ਵਾਂ ਕੋਈ ਤਰੀਕਾ ਨਹੀਂ ਸਾਡੇ ਕੋਲ। ਅੱਖਾਂ ਨਾਲ, ਕੰਨਾਂ ਨਾਲ, ਨੱਕ ਨਾਲ, ਚਮੜੀ ਨਾਲ ਅਤੇ ਜੀਭ ਨਾਲ ਅਸੀਂ ਬਾਹਰਲਾ ਗਿਆਨ, ਬਾਹਰਲਾ ਜਿੰਨਾ ਵੀ ਅੰਦਰ ਸਾਡੇ ਫੀਲਿੰਗ ਆ ਰਹੀ ਹੈ, 5 ਚੀਜ਼ ਰਸਤਿਆਂ ਤੋਂ ਆ ਰਹੀ ਹੈ। ਅੱਖਾਂ ਨਾਲ ਸਾਨੂੰ ਰੂਪ ਦਾ ਪਤਾ ਲੱਗਦਾ ਵੀ ਕਾਲਾ ਹੈ, ਚਿੱਟਾ ਹੈ, ਪੀਲਾ ਹੈ, ਨੀਲਾ ਹੈ, ਹਰਾ ਹੈ। ਕੰਨਾਂ ਨਾਲ ਆਵਾਜ਼ ਦਾ ਪਤਾ ਲੱਗਦਾ ਵੀ ਗਾਂ ਦੀ ਹੈ ਕਿ ਕੋਇਲ ਦੀ ਹੈ, ਨਗਾਰਾ ਵੱਜ ਰਿਹਾ ਕਿ ਢੋਲ ਵੱਜ ਰਿਹਾ, ਇਹ ਸਾਨੂੰ ਸੁਰੀਲਾ ਹੈ ਕਿ ਬੇਸੁਰਾ ਹੈ, ਇਹ ਪਤਾ ਕੰਨਾਂ ਨਾਲ ਲੱਗਦਾ। ਅਤੇ ਨੱਕ ਨਾਲ ਪਤਾ ਲੱਗਦਾ ਵੀ ਫੁੱਲਾਂ ਦੀ ਸੁਗੰਧੀ ਆ ਰਹੀ ਹੈ, ਗੁਲਾਬ ਦੀ ਆ ਰਹੀ ਹੈ, ਚਮੇਲੀ ਦੀ ਆ ਰਹੀ ਹੈ ਜਾਂ ਦੁਰਗੰਧੀ ਆ ਰਹੀ ਹੈ। ਅਤੇ ਸਾਨੂੰ ਜੀਭ ਨਾਲ ਪਤਾ ਲੱਗਦਾ ਮਿੱਠਾ ਹੈ, ਖੱਟਾ, ਸੁਆਦੀ ਹੈ, ਬੇਸੁਆਦੀ ਹੈ, ਇਹ ਜੀਭ ਤੋਂ ਪਤਾ ਲੱਗਦਾ। ਔਰ ਚਮੜੀ ਤੋਂ ਪਤਾ ਲੱਗਦਾ ਗਿੱਲਾ, ਸੁੱਕਾ, ਠੰਡਾ, ਤੱਤਾ, ਇਹ ਸਾਨੂੰ ਚਮੜੀ ਤੋਂ ਪਤਾ ਲੱਗਦਾ। ਪੰਜ ਗਿਆਨ ਇੰਦਰੀਆਂ ਦੁਆਰਾ ਅਸੀਂ ਪਦਾਰਥਾਂ ਦਾ ਗਿਆਨ ਪ੍ਰਾਪਤ ਕਰ ਸਕਦੇ ਹਾਂ, ਇਹ ਸਾਡੇ ਗੋਚਰੇ ਹਨ। ਗੋਚਰੇ ਪੰਜਾਬੀ 'ਚ ਹੁਣ ਇੱਧਰ ਤਾਂ ਪ੍ਰੋਬਲਮ ਇਹ ਆ ਵੀ ਪੰਜਾਬੀ ਤਾਂ ਪਤਾ ਨਹੀਂ ਕਿ ਕਿੱਦਾਂ ਬੋਲਦੇ। ਉੱਥੇ ਆਪਾਂ ਕਹਿੰਦੇ ਹਾਂ ਆਹ ਕੰਮ ਭਾਈ ਸਾਹਿਬ ਤੁਹਾਡੇ ਗੋਚਰੇ ਆ, ਇੱਦਾਂ ਇੱਕ ਮੁਹਾਵਰਾ ਬਣਿਆ ਹੋਇਆ ਉੱਥੇ, ਕਹਿੰਦੇ ਵੀ ਆਹ ਭਾਈ ਸਾਹਿਬ ਜੀ ਆਹ ਕੰਮ ਤੁਸੀਂ ਕਰ ਸਕਦੇ ਹੋ, ਤੁਹਾਡੇ ਗੋਚਰੇ ਹੈ, ਇੱਕ ਇੱਦਾਂ ਬੋਲਦੇ ਆ। ਗੋਚਰੇ ਦਾ ਮਤਲਬ ਹੈ ਤੁਸੀਂ ਕਰ ਸਕਦੇ ਹੋ, ਤੁਹਾਡੀਆਂ ਇੰਦਰੀਆਂ ਕਰ ਸਕਦੀਆਂ, ਤੁਹਾਡਾ ਸਰੀਰ ਕਰ ਸਕਦਾ, ਤੁਹਾਡੇ ਅੰਦਰ ਇੰਨੀ ਸਮਰੱਥਾ ਹੈ ਤੁਸੀਂ ਇਹ ਕੰਮ ਕਰ ਸਕਦੇ ਹੋ। ਅਤੇ ਅਗੋਚਰ ਜਿੱਥੇ ਐੜਾ ਪਹਿਲੇ ਲੱਗ ਗਿਆ, ਨਿਸ਼ੇਧ ਵਾਚਕ ਹੋ ਗਿਆ, ਉਹਦਾ ਮਤਲਬ ਹੈ ਵੀ ਇਹ ਕੰਮ ਨਹੀਂ ਤੁਹਾਡੇ ਗੋਚਰੇ। ਆਖੋ ਸ੍ਰੀ ਵਾਹਿਗੁਰੂ, ਇਹ ਅਗੋਚਰ ਹੈ। ਬੰਦੇ ਦੇ ਵੱਸ ਕੀ ਹੈ, ਬੰਦਾ ਰੂਪ ਦਾ ਪਤਾ ਲਾ ਸਕਦਾ ਅੱਖਾਂ ਨਾਲ, ਆਵਾਜ਼ ਦਾ ਪਤਾ ਲਾ ਸਕਦਾ ਕੰਨਾਂ ਨਾਲ, ਦੁਰਗੰਧੀ ਵਾਸ਼ਨਾ ਸੁਗੰਧੀ ਦਾ ਪਤਾ ਨੱਕ ਨਾਲ ਲਾ ਸਕਦਾ, ਗਿੱਲੇ ਸੁੱਕੇ ਦਾ ਚਮੜੀ ਨਾਲ ਲਾ ਸਕਦਾ ਹੈ, ਮਿੱਠੇ ਖੱਟੇ ਦਾ ਜੀਭ ਨਾਲ ਲਾ ਸਕਦਾ। ਹੁਣ ਪਰਮਾਤਮਾ ਨਾ ਮਿੱਠਾ ਨਾ ਖੱਟਾ, ਪਰਮਾਤਮਾ ਪਰਮਾਤਮਾ ਦੀ ਆਵਾਜ਼ ਕੋਈ ਨਹੀਂ ਜਿਹੜੀ ਕੰਨਾਂ ਨਾਲ ਸੁਣ ਲਾਂਗੇ। ਪਰਮਾਤਮਾ ਨਾ ਗਿੱਲਾ ਨਾ ਸੁੱਕਾ, ਚਮੜੀ ਨਾਲ ਕਿਵੇਂ ਪਤਾ ਲਾਉਂਗੇ। ਪਰਮਾਤਮਾ ਨਾ ਪੀਲਾ ਨਾ ਕਾਲਾ ਨਾ ਨੀਲਾ ਨਾ ਹਰਾ ਨਾ ਚਿੱਟਾ, ਅੱਖਾਂ ਨਾਲ ਵੀ ਨਹੀਂ ਪਤਾ ਲਾ ਸਕਦੇ। ਯਾਨੀ ਗਿਆਨ ਇੰਦਰੀਆਂ ਜਿਹੜੀਆਂ ਨੇ ਸਾਡੀਆਂ, ਉਹ ਪਰਮਾਤਮਾ ਦਾ ਗਿਆਨ ਨਹੀਂ ਪਾ ਸਕਦੀਆਂ। ਹੁਣ ਇੱਕ ਇਹਦਾ ਹੋਰ ਕਾਰਨ ਹੈ, ਦੇਖੋ ਅੱਖਾਂ ਆਪਣੇ ਤੋਂ ਬਾਹਰਲੀ ਚੀਜ਼ ਨੂੰ ਦੇਖ ਸਕਦੀਆਂ, ਅੱਖਾਂ ਆਪਣੇ ਅੰਦਰ ਤਾਂ ਨਹੀਂ ਦੇਖ ਸਕਦੀਆਂ, ਪਿੱਛੇ ਅੱਖਾਂ ਦੇ ਬਹੁਤ ਕੁਛ ਹੈ ਨਾ, ਅੱਖਾਂ ਦੀਆਂ ਨਾੜੀਆਂ, ਉਹਦਾ ਅੱਖਾਂ ਨੇ ਨਹੀਂ ਦੇਖੀਆਂ। ਇੱਦਾਂ ਹੱਥ ਰੱਖ ਲਓ ਬਿਲਕੁਲ ਨੇੜੇ ਹੱਥ ਦੇ ਅੱਖ ਦੇ ਉੱਤੇ, ਉਹ ਹੱਥ ਵੀ ਨਹੀਂ ਦਿਸਦਾ। ਫਿਰ ਅੱਖਾਂ 'ਚ ਪਾਇਆ ਸੁਰਮਾ, ਅੱਖਾਂ ਨੂੰ ਨਹੀਂ ਦਿਸਦਾ। ਇਹਦਾ ਮਤਲਬ ਹੈ ਵੀ ਅੱਖਾਂ ਆਪਣੇ ਤੋਂ ਦੂਰ ਦੀ ਚੀਜ਼ ਨੂੰ ਦੇਖ ਸਕਦੀਆਂ, ਜਿੰਨੀ ਦੂਰ ਦੀ ਚੀਜ਼ ਨੂੰ ਦੇਖ, ਜਿੰਨੀ ਬਹੁਤ ਨੇੜੇ ਅਤਿਅੰਤ ਸਮੀਪ ਵਸਤੂ ਨੂੰ ਨਹੀਂ ਦੇਖ ਸਕਦੀਆਂ। ਅਤਿਅੰਤ ਸਮੀਪ ਬਹੁਤ ਨੇੜੇ ਚੀਜ਼ ਜਿਵੇਂ ਸੁਰਮਾ, ਉਹਨੂੰ ਨਹੀਂ ਦੇਖ ਸਕਦੀਆਂ। ਅੰਦਰ ਕੀ ਹੈ ਉਹ ਤਾਂ ਬਿਲਕੁਲ ਨਹੀਂ ਦਿਸ, ਪਰਮਾਤਮਾ ਦੇ ਅੰਦਰ ਹੈ, ਪਰਮਾਤਮਾ ਦਾ ਬੋਲ ਰਿਹਾ ਅੰਦਰ, ਆਵਾਜ਼ ਸ਼ਬਦ ਜਿਹੜੀ ਚੇਤਨਾ ਹੈ, ਅੱਖਾਂ ਨਹੀਂ ਦੇਖ ਸਕਦੀਆਂ। ਉਹ ਚੇਤਨਾ ਅੱਖਾਂ ਨੂੰ ਦੇਖ ਰਹੀ ਹੈ, ਉਸ ਚੇਤਨਾ ਨੂੰ ਪਤਾ ਹੈ ਕਿ ਅੱਖਾਂ ਹਨ, ਪਰ ਅੱਖਾਂ ਨੂੰ ਪਤਾ ਨਹੀਂ ਕਿ ਉਹ ਚੇਤਨਾ ਹੈ। ਕੰਨ ਜਿਹੜੇ ਨੇ ਉਹ ਬਾਹਰਲੀ ਆਵਾਜ਼ ਨੂੰ ਸੁਣ ਸਕਦੇ ਨੇ, ਅੰਦਰਲੀ ਨੂੰ ਨਹੀਂ। ਸਵਾਦ ਜੀਭ ਜਿਹੜੀ ਬਾਹਰਲੇ ਸਵਾਦ ਨੂੰ ਜਾਣਦੀ ਹੈ, ਪਰ ਜੀਭ ਦੇ ਅੰਦਰ ਕੀ ਹੈ ਅੰਦਰਲਾ ਉਹਨੂੰ ਕੋਈ ਸਵਾਦ ਨਹੀਂ ਪਤਾ। ਨੱਕ ਜਿਹੜੀ ਹੈ ਬਾਹਰਲੀ ਵਾਸ਼ਨਾ ਨੂੰ ਜਾਣਦੀ ਹੈ, ਅੰਦਰਲੀ ਨੂੰ ਨਹੀਂ ਜਾਣਦੀ। ਇਸੇ ਤਰ੍ਹਾਂ ਚਮੜੀ ਜਿਹੜੀ ਹੈ ਉਹ ਬਾਹਰਲੇ ਗਿੱਲੇ ਸੁੱਕੇ ਨੂੰ, ਅੰਦਰ ਵੀ ਤਾਂ ਗਿੱਲਾ ਸੁੱਕਾ ਹੈ, ਉਹਨੂੰ ਨਹੀਂ ਜਾਣਦੀ। ਜਿੰਨੀ ਚੀਜ਼ ਇਹ ਪੰਜ ਗਿਆਨ ਇੰਦਰੀਆਂ ਨੇ, ਇਹ ਬਾਹਰਮੁਖੀ ਗਿਆਨ ਦਿੰਦੀਆਂ, ਬਾਹਰਲੇ ਭੌਤਿਕ ਗਿਆਨ ਦਿੰਦੀਆਂ ਨੇ, ਜਿਹੜੀ ਅਸਲ ਚੀਜ਼ ਹੈ ਅਤੇ ਅੰਦਰ ਹੈ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਅਗੋਚਰਾ, ਵਾਹਿਗੁਰੂ ਇੰਦਰੀਆਂ ਦਾ ਵਿਸ਼ਾ ਹੀ ਨਹੀਂ ਹੈ, ਅੱਖਾਂ ਦਾ ਵਿਸ਼ਾ ਨਹੀਂ, ਕੰਨਾਂ ਦਾ ਵਿਸ਼ਾ ਨਹੀਂ, ਨੱਕ ਦਾ ਵਿਸ਼ਾ ਨਹੀਂ, ਚਮੜੀ ਦਾ ਵਿਸ਼ਾ ਨਹੀਂ, ਜੀਭ ਦਾ ਵਿਸ਼ਾ ਨਹੀਂ। ਅਗਮ ਅਗੋਚਰਾ, ਤੇਰਾ ਅੰਤ ਨਾ ਪਾਇਆ, ਤੂੰ ਬੇਅੰਤ ਹੈ, ਤੇਰੀ ਖੇਡ ਦਾ ਕਿਸੇ ਤੋਂ ਅੰਤ ਨਹੀਂ ਪੈਂਦਾ। ਪਤਾ ਨਹੀਂ ਕੀ ਖੇਡ ਕਰ ਦੇਵੇ, ਕਿੱਦਾਂ ਦੀ ਰਚਨਾ ਰਚ ਦੇਵੇ, ਅੰਦਰ ਬੈਠਾ ਸਾਰਾ ਕੁਝ ਕਰ ਰਿਹਾ ਹੈ। ਔਰ ਇਹਨਾਂ ਗਿਆਨ ਇੰਦਰੀਆਂ ਨੂੰ ਸੁੰਘਣ ਦੀ, ਦੇਖਣ ਦੀ, ਸੁਣਨ ਦੀ, ਚੱਖਣ ਦੀ, ਛੂਹਣ ਜਿਹੜੀ ਸੱਤਾ ਹੈ, ਚੇਤਨਾ ਹੈ, ਉਹ ਵੀ ਉਸ ਆਤਮਾ ਤੋਂ ਆ ਰਹੀ ਹੈ, ਪਰਮਾਤਮਾ ਤੋਂ ਆ ਰਹੀ ਹੈ। ਆਪਣੇ ਆਪ ਜੇ ਵੀ ਜੜ ਨੇ, ਜੇ ਉਹ ਵਿੱਚੋਂ ਨਿਕਲ ਜਾਵੇ, ਡੈੱਡ ਬਾਡੀ ਪਈ ਹੈ ਪਰ ਅੱਖਾਂ ਨਹੀਂ ਦੇਖਦੀਆਂ, ਮੁਰਦਾ ਤਾਂ ਨਹੀਂ ਦੇਖ ਸਕਦਾ, ਮੁਰਦਾ ਸੁਣਦਾ ਵੀ ਨਾ, ਆਵਾਜ਼ਾਂ ਮਾਰੋ ਉੱਠ ਬਈ ਖੜਾ ਹੋ, ਉਹਨੂੰ ਕੋਈ ਪਤਾ ਨਹੀਂ, ਅੰਦਰ ਚੇਤਨਾ ਹੀ ਨਹੀਂ, ਚਮੜੀ ਉਹਦੀ ਨੂੰ ਕੋਈ ਪਤਾ ਨਹੀਂ ਵੀ ਮੈਨੂੰ ਅੱਗ ਲਾਉਣ ਲੱਗੇ ਆ, ਕੀ ਕਰਨ ਲੱਗੇ ਆ, ਉੱਦਾਂ ਕਿਸੇ ਨੂੰ ਮਾੜਾ ਜਿਹਾ ਸੇਕ ਲੱਗੇ ਛਾਲ ਮਾਰ ਕੇ ਉੱਠਦਾ, ਪਰ ਜੇ ਮੁਰਦੇ ਨੂੰ ਦੇਖੋ ਤਾਂ ਵਿੱਚ ਪਿਆਰਿਆਂ ਦਾ ਆਰਾਮ ਨਾਲ ਸੜ ਜਾਂਦਾ। ਚੇਤਨਾ ਇਹਨਾਂ ਗਿਆਨ ਇੰਦਰੀਆਂ ਨੂੰ ਉਹ ਵਾਹਿਗੁਰੂ ਦੀ ਹੈ, ਮਨ ਨੂੰ ਵੀ ਉਸ ਵਾਹਿਗੁਰੂ ਦੀ ਸੱਤਾ ਪ੍ਰਦਾਨ ਹੈ, ਮਨ ਵਾਹਿਗੁਰੂ ਨੂੰ ਨਹੀਂ ਜਾਣ ਸਕਦਾ, ਵਾਹਿਗੁਰੂ ਮਨ ਨੂੰ ਜਾਣਦਾ ਹੈ। ਹੇ ਮੇਰੇ ਵਾਹਿਗੁਰੂ ਤੂੰ ਅੰਦਰ ਬੈਠਾ, ਅਗੰਮ ਅਗੋਚਰਾ, ਤੇਰਾ ਅੰਤ ਨਾ ਪਾਇਆ, ਤੇਰਾ ਅੰਤ ਕਿਸੇ ਤੋਂ ਨਹੀਂ ਪਿਆ, ਤੂੰ ਬੇਅੰਤ ਹੈ, ਸਭ ਤੋਂ ਪਰੇ ਹੈ, ਬੁੱਧੀ ਤੋਂ ਵੀ ਪਰੇ। ਜਿਹੜੀ ਸਾਡੀ ਬੁੱਧੀ ਹੈ ਨਾ, ਇਹ ਜਾਗਰਤ ਅਵਸਥਾ ਵਿੱਚ ਕੰਮ ਕਰਦੀ ਹੈ, ਹੁਣ ਆਪਣੀ ਬੁੱਧੀ ਪੂਰੀ ਕੰਮ ਕਰ ਰਹੀ ਹੈ, ਸੁਪਨ ਅਵਸਥਾ 'ਚ ਵੀ ਕੰਮ ਕਰਦੀ ਹੈ, ਪਰ ਸੁਖੋਪਤੀ ਅਵਸਥਾ 'ਚ ਵਿਲੀਨ ਹੋ ਜਾਂਦੀ। ਤਿੰਨ ਸਾਡੀਆਂ ਅਵਸਥਾ ਨੇ, ਜਾਗਰਤ, ਹੁਣ ਆਪਾਂ ਜਾਗਦੇ ਬੈਠੇ ਹਾਂ, ਸੁਪਨ ਅਵਸਥਾ ਹੁੰਦੀ ਹੈ, ਅਸੀਂ ਸੌਂ ਜਾਂਦੇ ਹਾਂ ਪਰ ਸੁੱਤੇ ਹਾਂ, ਸਾਨੂੰ ਸੁਪਨਾ ਆਉਂਦਾ, ਸੁਪਨੇ ਦੇ ਵਿੱਚ ਕੋਈ ਹੋਰ ਹੀ ਰਚਨਾ ਹੁੰਦੀ ਹੈ। ਕਿਵੇਂ? ਅਸੀਂ ਤਾਂ ਮੰਜੇ 'ਤੇ ਪਏ ਹੁੰਦੇ ਹਾਂ ਪਰ ਅਸੀਂ ਸੁਪਨੇ 'ਚ ਦੌੜਦੇ ਹੁੰਦੇ ਹਾਂ, ਸਾਡੇ ਪੈਰ ਨਹੀਂ ਹੁੰਦੇ, ਦੌੜਦੇ ਕਿਵੇਂ ਆ ਫਿਰ ਅਸੀਂ? ਸੁਪਨੇ 'ਚ ਅੱਖਾਂ ਬੰਦ ਹੁੰਦੀਆਂ ਪਰ ਅਸੀਂ ਦੇਖਦੇ ਹਾਂ, ਸੁਪਨੇ 'ਚ ਵੀ ਦਿਸਦਾ ਸਾਨੂੰ, ਅੱਖਾਂ ਤੋਂ ਬਿਨਾਂ ਦਿਸਦਾ, ਸੁਪਨੇ 'ਚ ਕੰਨਾਂ ਤੋਂ ਬਿਨਾਂ ਗੱਲਾਂ ਸੁਣਦੇ ਵੀ ਹਾਂ, ਅਤੇ ਜੀਭ ਤੋਂ ਬਿਨਾਂ ਅਸੀਂ ਬੋਲਦੇ ਵੀ ਹਾਂ, ਅਤੇ ਹੱਥਾਂ ਤੋਂ ਬਿਨਾਂ ਅਸੀਂ ਪਕੜਦੇ ਵੀ ਹਾਂ। ਉਹ ਸੂਖਸ਼ਮ ਸਰੀਰ ਜਿਹੜਾ ਸਾਡਾ ਸੂਖਸ਼ਮ ਸਰੀਰ ਹੈ, ਉਹ ਸੁਪਨ ਵਿੱਚ ਦੇਖਦਾ, ਉਹ 'ਚ ਬੁੱਧੀ ਅੰਤਸ਼ਕਰਨ ਦੀਆਂ ਸੂਖਮ ਬਿਰਤੀਆਂ, ਮਨ ਉਹ ਆਪਣੀ ਰਚਨਾ ਰਚਦਾ। ਪਰ ਜਦੋਂ ਗੂੜ੍ਹੀ ਨੀਂਦ ਆ ਜਾਂਦੀ ਹੈ, ਗੂੜ੍ਹੀ ਨੀਂਦ 'ਚ ਸੁਪਨਾ ਵੀ ਨਹੀਂ ਹੁੰਦਾ। ਤੀਜੀ ਅਵਸਥਾ ਉਹਨੂੰ ਕਹਿੰਦੇ ਆ ਸੁਖੋਪਤੀ, ਤਿੰਨ ਅਵਸਥਾ ਨੇ, ਜਾਗਰਤ, ਸੁਪਨ, ਸੁਖੋਪਤੀ। ਜਿਹੜੀ ਸੁਖੋਪਤੀ ਹੈ ਉਹਦੇ ਵਿੱਚ ਬੁੱਧੀ ਵਿਲੀਨ ਹੋ ਜਾਂਦੀ ਹੈ, ਬੁੱਧੀ ਨੂੰ ਜਾਗਣ ਤੋਂ ਬਾਅਦ ਉਹ ਕਹਿੰਦਾ ਮੈਨੂੰ ਅੱਜ ਇੰਨੀ ਗੂੜ੍ਹੀ ਨੀਂਦ ਆਈ ਸੀ, ਮੈਨੂੰ ਪਤਾ ਹੀ ਨਹੀਂ ਚੱਲਿਆ ਮੈਂ ਕਿੱਥੇ ਪਿਆ ਸੀਗਾ। ਬੁੱਧੀ ਵੀ ਕੰਮ ਨਹੀਂ ਕਰ ਰਹੀ, ਮਨ ਵੀ ਨਹੀਂ ਕੰਮ ਕਰ ਰਿਹਾ, ਫਿਰ ਇਹ ਪਤਾ ਕਿਸ ਨੂੰ ਚੱਲ ਗਿਆ ਕਿ ਪਤਾ ਨਹੀਂ ਚੱਲਿਆ? ਪਤਾ ਨਾ ਚੱਲਣ ਦਾ ਪਤਾ ਕਿਸ ਨੂੰ ਚੱਲਿਆ? ਹੈ ਨਾ, ਪਤਾ ਨਾ ਚੱਲਣ ਦਾ ਪਤਾ ਆਤਮਾ ਨੂੰ ਹੈ, ਪਤਾ ਨਾ ਚੱਲਣ ਦਾ, ਗੂੜ੍ਹੀ ਨੀਂਦ ਦਾ ਜੋ ਗੂੜ੍ਹੀ ਨੀਂਦ ਦੀ ਫੀਲਿੰਗ ਹੈ ਉਹ ਕਿਸ ਨੂੰ ਹੈ? ਉਹ ਆਤਮਾ ਨੂੰ ਹੈ। ਆਤਮਾ ਜਿਹੜੀ ਹੈ ਉਹ ਪਰਮਾਤਮਾ ਦੀ ਜੋਤ ਹੈ, ਉਹਦੀ ਜੋਤ ਦੇ ਸਦਕਾ, ਉਹ ਪਰਮੇਸ਼ਰ ਦੀ ਜੋਤ ਦੇ ਸਦਕਾ ਇਹ ਸਾਰੀਆਂ ਚੀਜ਼ਾਂ ਕੰਮ ਕਰਦੀਆਂ। ਜਿੰਨਾ ਜਿੰਨਾ ਇਹਨਾਂ ਦਾ ਪਾਰਟ ਹੈ, ਜਿੰਨਾ ਜਿੰਨਾ ਦਾ ਇਹਨਾਂ ਦਾ ਕੰਮ ਹੈ, ਵਾਹਿਗੁਰੂ ਨੇ ਤੋਂ ਕੰਮ ਲਈ ਜਾਂਦਾ। ਪਰ ਇਹ ਵਿਚਾਰੀਆਂ ਬੁੱਧੀ ਜਾਂ ਮਨ ਜਾਂ ਇੰਦਰੀਆਂ ਹੁਣ ਆਪਣੇ ਮਾਲਕ ਦਾ ਥੋੜ੍ਹਾ ਪਾ ਸਕਦੀਆਂ। ਅਗੰਮ ਅਗੋਚਰਾ, ਤੇਰਾ ਅੰਤ ਨਾ ਪਾਇਆ, ਤੂੰ ਬੇਅੰਤ ਹੈ, ਤੇਰਾ ਅੰਤ ਕਿਸੇ ਤੋਂ ਨਹੀਂ ਪਿਆ ਮੇਰੇ ਵਾਹਿਗੁਰੂ। ਹਾਂਜੀ,
ਅੰਤੋ ਨਾ ਪਾਇਆ ਕਿਨਾ ਤੇਰਾ ਆਪਣਾ ਆਪ ਤੂੰ ਜਾਣ ਹੈ,
ਤੇਰਾ ਅੰਤ ਕਿਸੇ ਨੇ ਨਹੀਂ ਪਾਇਆ, ਆਪਣੇ ਆਪ ਬਾਰੇ ਤੂੰ ਜਾਣਦਾ ਹੈ, ਤੇਰੇ ਬਾਰੇ ਨਾ ਇੰਦਰੀਆਂ ਜਾਣਦੀਆਂ, ਨਾ ਮਨ ਜਾਣਦਾ, ਨਾ ਬੁੱਧੀ ਜਾਣਦੀ ਹੈ। ਪਦਾਰਥਾਂ ਬਾਰੇ ਮਨ ਬੁੱਧੀ, ਪਦਾਰਥ ਦੇ ਬਾਰੇ ਬੁੱਧੀ ਨਿਰਣਾ ਕਰ ਦਿੰਦੀ ਹੈ ਨਾ, ਆਹ ਕੱਪੜਾ ਹੈ, ਇਹ ਲੱਕੜੀ ਹੈ, ਇਹ ਮਾਈਕ ਹੈ, ਆਹ ਪੋਥੀ ਹੈ, ਆਹ ਬਿਲਡਿੰਗ ਹੈ, ਇਹ ਇਸਤਰੀ ਹੈ, ਇਹ ਪੁਰਸ਼ ਹੈ, ਇਹ ਫਲਾਣਾ ਬੰਦਾ ਹੈ, ਇਹ ਫਲਾਣੀ ਬੀਬੀ ਹੈ, ਇਹ ਸ਼ਹਿਰ ਹੈ, ਇਹ ਪਿੰਡ ਹੈ। ਬੁੱਧੀ ਸਕਿੰਟ ਸਕਿੰਟ ਬੜੀ ਬਰੀਕੀ ਨਾਲ, ਆਹ ਕੰਪਿਊਟਰ ਤਾਂ ਬੁੱਧੀ ਦੇ ਵਿੱਚੋਂ ਬਣਿਆ ਹੈ, ਇਹ ਵੱਡੀ ਤਾਂ ਬੁੱਧੀ ਹੈ ਨਾ, ਅਤੇ ਬੁੱਧੀ ਤੋਂ ਵੱਡੀ ਆਤਮਾ ਹੈ ਵਾਹਿਗੁਰੂ ਦੀ ਜੋਤ, ਜਿਹਨੇ ਉਸ ਬੁੱਧੀ ਨੂੰ ਪ੍ਰਗਟ ਕੀਤਾ ਹੋਇਆ, ਚੇਤਨਾ ਦਿੱਤੀ ਹੋਈ ਹੈ। ਹੁਣ ਇਹ ਬੁੱਧੀ ਪਦਾਰਥਾਂ ਦਾ ਨਿਰਣਾ ਤਾਂ ਕਰ ਸਕਦੀ ਹੈ, ਪਰ ਆਪਣੇ ਤੋਂ ਵੱਡੇ ਅਤੇ ਆਪਣੇ ਤੋਂ ਸੂਖਸ਼ਮ ਦਾ ਨਿਰਣਾ ਨਹੀਂ ਕਰ ਸਕਦੀ। ਇਹ ਨਿਯਮ ਹੈ, ਜਿਹੜੀ ਜਿੰਨੀ ਸੂਖਸ਼ਮ ਚੀਜ਼ ਹੋਵੇਗੀ, ਸਥੂਲ ਜਿਹੜੀ ਹੈ ਉਹਦਾ ਨਿਰਣਾ ਨਹੀਂ ਕਰ ਸਕਦੀ। ਹਾਂ, ਬੁੱਧੀ ਮਨ ਬਾਰੇ ਨਿਰਣਾ ਕਰ ਸਕਦੀ ਹੈ, ਪਰ ਬੁੱਧੀ ਆਤਮਾ ਬਾਰੇ ਨਿਰਣਾ ਨਹੀਂ ਕਰ ਸਕਦੀ, ਉਹ ਪਰੇ ਹੈ। ਹਾਂਜੀ,
ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਵਖਾਣੇ,
ਇਹ ਜਿੰਨੇ ਜੀਵ ਜੰਤ ਹਨ, ਜਿੰਨੀਆਂ ਖੇਡਾਂ ਹਨ ਸੰਸਾਰ ਦੇ ਵਿੱਚ, ਇਹ ਸਭ ਤੇਰਾ ਖੇਲ ਹੈ, ਤੇਰੀ ਖੇਡ ਹੈ। ਆਤਮਾ ਦਾ ਹੀ ਪਸਾਰਾ ਹੈ ਨਾ ਸਾਰਾ, ਆਤਮ ਪਸਾਰਾ ਕਰਨ ਹਾਰਾ ਪ੍ਰਭ ਬਿਨਾਂ ਨਹੀਂ ਜਾਣੀ ਹੈ। ਹੇ ਮੇਰੇ ਵਾਹਿਗੁਰੂ, ਇਹ ਕਿਵੇਂ ਤੇਰਾ ਵਖਿਆਨ ਕਰ ਸਕਦੇ ਹੈ, ਕਿੱਦਾਂ ਕਹਿ ਸਕਦੇ ਹੈ ਤੇਰੇ ਬਾਰੇ, ਕਿਆ ਕੋ ਆਖ ਵਖਾਣ ਹੈ, ਕਿੱਦਾਂ ਕੋਈ ਵਰਣਨ ਕਰ ਸਕਦਾ ਹੈ। ਜਿਹੜੇ ਬਣਾਏ ਹੋਏ ਨੇ ਉਹ ਬਣਾਉਣ ਵਾਲੇ ਦਾ ਅੰਤ ਨਹੀਂ ਪਾ ਸਕਦੇ। ਪਿਤਾ ਕਾ ਜਨਮ ਕਿਆ ਜਾਨੈ ਪੂਤ, ਤੂੰ ਪਿਤਾ ਹੈ, ਬਾਕੀ ਤੇਰੇ ਪੁੱਤਰ ਹੈ, ਸਾਰੇ ਬੱਚੇ ਹੈ ਤੇਰੇ, ਹੁਣ ਤੇਰਾ ਅੰਤ ਕਿੱਦਾਂ ਪਾ ਸਕਦੇ। ਹਾਂਜੀ,
ਆਖ ਹੈ ਤਾਂ ਵੇਖ ਹੈ ਸਭ ਤੂੰ ਹੈ ਜਿਨ ਜਗਤ ਉਪਾਇਆ।
ਹੇ ਵਾਹਿਗੁਰੂ, ਅੱਖ ਦਾ ਵੇਖਦਾ ਤੂੰ ਹੀ ਹੈ, ਜਿਹਨੇ ਤੂੰ ਜਗਤ ਪੈਦਾ ਕੀਤਾ ਸਾਰਾ, ਸਾਰਿਆਂ ਵਿੱਚ ਬੋਲਣ ਵਾਲਾ ਅਤੇ ਸਾਰਿਆਂ 'ਚ ਬਹਿ ਕੇ ਦੇਖਣ ਵਾਲਾ, ਅਸਲ 'ਚ ਦ੍ਰਿਸ਼ਟਾ ਤੂੰ ਹੈ। ਸਾਰੀ ਖੇਡ ਜਿਹੜੀ ਹੈ ਨਾ, ਇਹ ਜਿਹੜੀ ਸਾਧ ਸੰਗਤ ਜੀ, ਬਹੁਤ ਸੂਖਸ਼ਮ ਵਿੱਦਿਆ, ਬ੍ਰਹਮ ਵਿੱਦਿਆ ਜਿਹੜੀ ਹੈ ਨਾ, ਬਹੁਤ ਸੂਖਸ਼ਮ ਹੈ। ਜਦੋਂ ਸਮਾਂ ਆਵੇਗਾ ਗੁਰੂ ਕਿਰਪਾ ਨਾਲ, ਇਹ ਆਪਣੇ ਅੰਦਰ ਸਾਰੀ ਚੀਜ਼ਾਂ ਹੌਲੇ ਹੌਲੇ ਅਨੁਭਵ ਹੋ ਜਾਣਗੀਆਂ। ਅੱਜ ਸਾਡੇ ਸਿੱਖ ਸਮਾਜ ਦੀ ਸਮੱਸਿਆ ਹੈ ਕਿ ਇਸ ਪਾਸੇ ਸਾਡਾ ਧਿਆਨ ਘੱਟ ਹੈ, ਅਧਿਆਤਮ ਵਾਲੇ ਪਾਸੇ ਅਸੀਂ ਚਿੰਤਨ ਨਹੀਂ ਕਰਦੇ। ਬਾਹਰਲੀਆਂ ਗੱਲਾਂ 'ਤੇ ਸਾਡਾ ਜ਼ੋਰ ਹੈ, ਰੌਲਾ ਰੱਪਾ ਸਾਡਾ ਬਹੁਤ ਹੈ। ਗੁਰਬਾਣੀ ਜਿਹੜੀ ਅੰਦਰ ਲਿਜਾਂਦੀ ਹੈ, ਅਸੀਂ ਬਾਹਰ ਦੇਖਣ 'ਤੇ ਜ਼ੋਰ ਲਾਇਆ ਹੋਇਆ ਸਾਰਾ। ਹਾਂਜੀ,
ਕਹਿ ਨਾਨਕ ਤੂੰ ਸਦਾ ਅਗੰਮ ਹੈ ਤੇਰਾ ਅੰਤ ਨਾ ਪਾਇਆ।
ਤੀਸਰੇ ਸਤਿਗੁਰੂ ਮਹਾਰਾਜ ਜੀ, ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਬਚਨ, ਕਹਿ ਨਾਨਕ ਤੂੰ ਸਦਾ ਅਗੰਮ ਹੈ, ਕਹਿੰਦੇ ਵਾਹਿਗੁਰੂ ਤੂੰ ਸਦਾ ਅਗੰਮ ਹੈ, ਤੇਰਾ ਅੰਤ ਕਿਸੇ ਤੋਂ ਨਹੀਂ ਪਿਆ।
ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ।
ਸਾਧ ਸੰਗਤ ਜੀ, ਅੰਮ੍ਰਿਤ ਦਾ ਮਤਲਬ ਹੁੰਦਾ ਜਿਸ ਨੂੰ ਪੀ ਕੇ ਮ੍ਰਿਤੂ ਨਾ ਹੋਵੇ। ਜਦੋਂ ਦੀ ਦੁਨੀਆ ਬਣੀ ਹੈ, ਅੱਜ ਤੱਕ ਸਾਇੰਸਦਾਨ ਵੀ ਇਸੇ ਖੋਜ ਵਿੱਚ ਹਨ, ਡਾਕਟਰ ਵੀ ਇਸੇ ਖੋਜ ਵਿੱਚ ਹਨ। ਹਰ ਬੰਦਾ ਚਾਹੁੰਦਾ ਕਿ ਮੌਤ ਤੋਂ ਬਚ ਜਾਈਏ, ਮ੍ਰਿਤੂ ਤੋਂ ਬਚ ਜਾਈਏ। ਮੌਤ ਤੋਂ ਤਾਂ ਹਰ ਕੋਈ ਡਰਦਾ, ਭਾਵੇਂ ਕੋਈ ਜਿੱਡਾ ਮਰਜ਼ੀ ਵੱਡਾ ਬਹਾਦਰ ਬਣਿਆ ਫਿਰੇ, ਮੌਤ ਤੋਂ ਤਾਂ ਹਰ ਕੋਈ ਡਰਦਾ ਹੈ। ਮੌਤ ਦਾ ਡਰ ਸਾਰਿਆਂ ਨੂੰ ਹੈ। ਸਾਰੇ ਜਾਂਦੇ ਹੋਰ ਜੀ ਲਈਏ, ਹੋਰ ਜੀ ਲਈਏ, ਹੋਰ ਜੀ ਲਈਏ। ਹਿੰਦੂ, ਮੁਸਲਮਾਨ, ਸਿੱਖ, ਈਸਾਈ, ਇਹ ਸਾਰਿਆਂ ਵਾਸਤੇ ਸਾਂਝੀ ਸਮੱਸਿਆ ਹੈ। ਮੌਤ ਦਾ ਡਰ ਸਾਰਿਆਂ ਵਾਸਤੇ ਬਰਾਬਰ ਹੈ। ਕਹਿੰਦੇ ਇਸ ਤੋਂ ਬਚਣ ਵਾਸਤੇ ਅੰਮ੍ਰਿਤ ਲੱਭਦੇ ਰਹੇ ਦੇਵਤੇ, ਵੀ ਸਾਨੂੰ ਅਮਰ ਪਦਵੀ ਮਿਲ ਜਾਵੇ। ਸੁਰ ਨਰ ਮੁਨ ਜਨ ਦੇਵਤੇ ਮਨੁੱਖ ਮੁਨੀ ਜਨ ਅੰਮ੍ਰਿਤ ਖੋਜਦੇ, ਅੰਮ੍ਰਿਤ ਖੋਜਦੇ ਰਹੇ। ਬੜੇ ਬੜੇ ਜੰਗ ਯੁੱਧ ਵੀ ਅੰਮ੍ਰਿਤ ਪਿੱਛੇ ਹੋਏ। ਸਮੁੰਦਰ ਰਿੜ ਕੇ ਅੰਮ੍ਰਿਤ ਕੱਢਿਆ ਸੀ, ਦੇਵਤੇ ਲੈ ਕੇ ਦੌੜ ਕੇ ਗੁਪਤ ਕਰ ਲਿਆ ਇੰਦਰ ਨੇ। ਕਹਿੰਦਾ ਜੇ ਰਾਕਸ਼ ਪੀ ਲੈ ਅਮਰ ਹੋ ਜਾਣਗੇ, ਸਾਨੂੰ ਜੀਣ ਨਹੀਂ ਦੇਣਗੇ। ਉਹ ਬੜੀ ਸਮੱਸਿਆ ਬਣੀ ਰਹੀ, ਬੜੇ ਜੰਗ ਯੁੱਧ ਹੋਏ ਅੰਮ੍ਰਿਤ ਪਿੱਛੇ। ਕਾਫੀ ਲੰਮੀ ਕਥਾ ਹੈ। ਤੋ ਮਹਾਰਾਜ ਜੀ ਸੱਚੇ ਪਾਤਸ਼ਾਹ ਕਹਿੰਦੇ, ਭਾਈ ਅੰਮ੍ਰਿਤ ਕਿਤੋਂ ਮਿਲਿਆ ਨਹੀਂ, ਅਸਲ ਅੰਮ੍ਰਿਤ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਿੱਖਾਂ ਨੂੰ ਦਿੱਤਾ ਹੈ। ਸੋ ਅੰਮ੍ਰਿਤ ਗੁਰ ਤੇ ਪਾਇਆ, ਉਹ ਕੀ ਹੈ, ਨਾਮ ਰੂਪੀ ਅੰਮ੍ਰਿਤ ਹੈ, ਆਤਮਾ ਨੂੰ ਅਮਰ ਕਰ ਦੇਵੇਗਾ। ਅਮਰ ਪਦਵੀ ਪਰਮੇਸ਼ਰ ਦੀ ਹੈ। ਆਤਮਾ ਨੂੰ ਜਦੋਂ ਪਰਮਾਤਮਾ ਨਾਲ ਜੁੜ ਗਏ, ਆਪੇ ਅਮਰ ਹੋ ਗਏ। ਸਰੀਰ ਦੇ ਬਿਣਸ ਜਾਣ, ਬਿਣਸਣਾ ਹੀ ਬਿਣਸਣਾ, ਅਤੇ ਨਾਲੇ ਗੰਦੇ ਸਰੀਰ ਨੂੰ ਰੱਖ ਕੇ ਆਪਾਂ ਲੈਣਾ ਵੀ ਕੀ ਹੈ। ਸਰੀਰ ਤਾਂ ਗੰਦਾ ਹੀ ਹੈ ਨਾ, ਇਹਦੀ ਅੱਖਾਂ 'ਚ ਵੀ ਮੈਲ, ਕੰਨਾਂ 'ਚ ਵੀ ਮੈਲ, ਦੰਦਾਂ 'ਚ ਵੀ ਮੈਲ, ਨੱਕ 'ਚ ਵੀ ਮੈਲ, ਮਲ ਮੂਤਰ ਦਾ ਭਰਿਆ ਹੈ, ਹੱਡੀਆਂ ਨੇ, ਮਾਸ ਹੈ, ਚਰਬੀ ਹੈ, ਹੋਰ ਕੀ ਹੈ। ਇਹ ਉੱਪਰੋਂ ਮਾੜੀ ਜਿਹੀ ਚਰਬੀ ਲਾਹ ਕੇ ਦੇਖੋ ਨਾ ਥੱਲਿਓਂ, ਬਾਹਰੋਂ ਬੜਾ ਸੋਹਣਾ ਬੰਦਾ ਲੱਗਦਾ, ਵਿੱਚੋਂ ਲਾ ਕੇ ਦੇਖੋ ਤਾਂ ਡਰ ਲੱਗੇਗਾ, ਦੇਖਿਆ ਨਹੀਂ ਜਾਂਦਾ ਕੀ ਹੈ। ਕਿਆ ਕਰਨਾ, ਕਿੰਨਾ ਚਿਰ ਰੱਖਾਂਗੇ ਇਹਨੂੰ। ਫਿਰ ਇਹ ਰੋਜ਼ ਬਦਲਦਾ, ਛੀਣ ਹੁੰਦਾ ਜਾਂਦਾ, ਬਾਲਪਣ ਤੋਂ ਜਵਾਨੀ, ਜਵਾਨੀ ਤੋਂ ਬੁਢੇਪਾ, ਬੁਢੇਪੇ ਵਿੱਚ ਫਿਰ ਜਿਉਂ ਜਿਉਂ ਵੱਧਦਾ ਜਾਂਦਾ ਕੰਮ, ਫਿਰ ਦੇਖਣ ਜੋਗਾ ਰਹਿੰਦਾ ਹੀ ਨਹੀਂ। ਸੋ ਐਸੇ ਸਰੀਰ ਤੋਂ ਤਾਂ ਕਿਆ ਲੈਣਾ। ਅਸੀਂ ਆਤਮਾ ਦੀ ਅੰਮ੍ਰਿਤਾ ਦੀ ਗੱਲ ਕਰੀਏ, ਆਤਮਾ ਪਰਮੇਸ਼ਰ ਪਰਮਾਤਮਾ ਨਾਲ ਜੁੜ ਕੇ ਅਮਰ ਹੋ ਜਾਂਦੀ ਹੈ। ਪਰ ਇਹ ਗੱਲ ਬਣਦੀ ਤਾਂ ਆ ਜੇ ਗੁਰੂ ਦਾ ਦਿੱਤਾ ਨਾਮ ਰੂਪੀ ਅੰਮ੍ਰਿਤ ਹਿਰਦੇ 'ਚ ਵੱਸ ਜਾਵੇ। ਹਾਂਜੀ,
ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ।
ਸਤਿਗੁਰਾਂ ਨੇ ਕਿਰਪਾ ਕੀਤੀ, ਅੰਮ੍ਰਿਤ ਨਾਮ ਦੀ ਪ੍ਰਾਪਤੀ ਹੋ ਗਈ। ਅੰਮ੍ਰਿਤ ਨਾਮ ਨਿਧਾਨ ਹੈ, ਮਿਲ ਪੀਵੋ ਪਾਈ। ਜਦੋਂ ਨਾਮ ਅੰਮ੍ਰਿਤ ਪ੍ਰਾਪਤ ਹੋ ਗਿਆ, ਸੱਚਾ ਵਾਹਿਗੁਰੂ ਮਨ ਵਿੱਚ ਵੱਸ ਗਿਆ।
ਜੀ ਜੰਤ ਸਭ ਤੁਧ ਉਪਾਏ ਇੱਕ ਵੇਖ ਪਰਸਨ ਆਇਆ।
ਦੇਖੋ ਵਾਹਿਗੁਰੂ ਦੀ ਖੇਡ ਹੈ, ਸਾਰੇ ਜੀ ਜੰਤ ਹੇ ਵਾਹਿਗੁਰੂ ਜੀ ਤੁਸੀਂ ਆਪ ਪੈਦਾ ਕੀਤੇ ਹਨ। ਇੰਨੇ ਕਰੋੜਾਂ ਲੋਕਾਂ ਵਿੱਚੋਂ ਵਿਰਲੇ ਬੰਦਿਆਂ ਨੂੰ ਸੋਝੀ ਹੁੰਦੀ ਹੈ, ਉਹ ਇਸ ਗੱਲ ਨੂੰ ਜਾਣਦੇ ਵੀ ਗੁਰੂ ਕੋਲ ਅੰਮ੍ਰਿਤ ਹੈ। ਅਤੇ ਉਹ ਅੰਮ੍ਰਿਤ ਛਕਣ ਗੁਰੂ ਕੋਲ ਆ ਜਾਂਦੇ। ਇੱਕ ਵੇਖ ਪਰਸਨ ਆਇਆ, ਗੁਰੂ ਨੂੰ ਪਰਸਨ ਆਉਂਦੇ, ਗੁਰੂ ਦੇ ਚਰਨਾਂ 'ਚ ਆਉਂਦੇ, ਅੰਮ੍ਰਿਤ ਪ੍ਰਾਪਤ ਕਰਦੇ ਹਨ।
ਲਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ।
ਲਭ ਲੋਭ ਅਹੰਕਾਰ, ਜਿਹੜੇ ਬੰਦੇ ਦੇ ਅੰਦਰ ਵਿਕਾਰ ਹਨ, ਬੁਰਾਈਆਂ ਹਨ, ਇਹ ਹੋਰ ਕਿਸੇ ਤਰੀਕੇ ਨਾਲ ਨਿਕਲਦੇ ਨਹੀਂ। ਕਿਸੇ ਦੇ ਦਿਮਾਗ ਵਿੱਚ ਰਸੌਲੀ ਹੋ ਜਾਵੇ, ਕਿਸੇ ਦੇ ਹਾਰਟ ਵਿੱਚ ਕੋਈ ਪ੍ਰੋਬਲਮ ਆ ਜਾਵੇ, ਡਾਕਟਰ ਓਪਰੇਸ਼ਨ ਕਰਕੇ ਉਹ ਰਸੌਲੀ ਕੱਢ ਸਕਦੇ ਹੈ ਨਾ। ਡਾਕਟਰਾਂ ਨੂੰ ਕਹੀਏ ਵੀ ਮੇਰੇ ਕਿਤੇ ਪੇਟ ਦੇ ਵਿੱਚ ਕੋਈ ਪੱਥਰੀ ਹੈ, ਉਹ ਵੀ ਕੱਢ ਸਕਦੇ ਆ, ਗੁਰਦੇ 'ਚੋਂ ਵੀ ਕੱਢ ਸਕਦੇ ਆ, ਮਸਾਨੇ 'ਚੋਂ ਵੀ ਕੱਢ ਸਕਦੇ ਆ, ਪਰ ਡਾਕਟਰ ਨੂੰ ਕਹੀਏ ਵੀ ਓਪਰੇਸ਼ਨ ਕਰਕੇ ਮੇਰੇ 'ਚੋਂ ਹੰਕਾਰ ਕੱਢ ਦੇ, ਉਹ ਕਹਿੰਦਾ ਤਾਂ ਮੈਂ ਆਪਣਾ ਨਹੀਂ ਕੱਢਿਆ, ਤੇਰਾ ਕਿਵੇਂ ਕੱਢਾਂ, ਹੈ ਨਾ, ਹੈ ਨਹੀਂ ਕੋਈ ਇਲਾਜ। ਲੋਭ ਨਹੀਂ ਨਿਕਲ ਸਕਦਾ ਓਪਰੇਸ਼ਨ ਕਰਕੇ। ਜਿੰਨੀਆਂ ਇਹ ਅੰਦਰ ਦੀਆਂ ਬਰੀਕ ਬਿਮਾਰੀਆਂ ਨੇ ਨਾ, ਲਭ ਲੋਭ ਅਹੰਕਾਰ, ਇਹ ਸਿਰਫ ਅਤੇ ਸਿਰਫ ਗੁਰੂ ਨਾਨਕ ਸਾਹਿਬ ਹੀ ਕੱਢ ਸਕਦੇ, ਸਤਿਗੁਰੂ ਹੀ ਕੱਢ ਸਕਦੇ। ਜਦੋਂ ਮਹਾਰਾਜ ਸਾਹਿਬ ਜੀ ਨੂੰ ਚੰਗਾ ਲੱਗਾ, ਸਤਿਗੁਰੂ ਭਲਾ ਪਾਇਆ, ਮਹਾਰਾਜ ਨੂੰ ਚੰਗਾ ਲੱਗਾ, ਸਿੱਖ ਦੀ ਸੇਵਾ ਤੋਂ ਪ੍ਰਸੰਨ ਹੁੰਦੇ ਮਹਾਰਾਜ। ਗੁਰੂ ਅਮਰਦਾਸ ਜੀ ਨੇ 12 ਸਾਲ ਆਪਣੇ ਮਹਾਰਾਜ ਗੁਰਦੇਵ ਦੀ ਸੇਵਾ ਕੀਤੀ, ਗੁਰੂ ਅੰਗਦ ਦੇਵ ਜੀ ਦੀ 12 ਸਾਲ। ਜਲ ਢੋਣਾ ਅਤੇ ਭਾਂਡੇ ਮਾਂਜਣੇ, ਲੰਗਰ ਦੀ ਸੇਵਾ ਕਰਨੀ, ਗੁਰੂ ਅੰਗਦ ਦੇਵ ਜੀ ਨੂੰ ਅੰਮ੍ਰਿਤ ਵੇਲੇ ਜਲ ਲਿਆ ਕੇ ਉੱਥੋਂ ਇਸ਼ਨਾਨ ਕਰਾਉਣਾ, ਅਤੇ ਸੇਵਾ 'ਚ ਦਿਨ ਰਾਤ ਲੱਗੇ ਰਹਿਣਾ। ਜਦੋਂ ਸਤਿਗੁਰੂ ਤੁੱਠੇ, ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਸਾਰੇ ਭਰਮ ਦੇ ਪਰਦੇ ਚੁੱਕ ਦਿੱਤੇ, ਗੁਰੂ ਅਮਰਦਾਸ ਨੂੰ ਆਪਣਾ ਹੀ ਰੂਪ ਬਣਾ ਲਿਆ। ਇਸ ਤਰ੍ਹਾਂ ਸਤਿਗੁਰੂ ਜੀ ਨੂੰ ਚੰਗਾ ਲੱਗੇ ਤਾਂ ਇਹ ਵਿਕਾਰ ਜਿਹੜੇ ਨੇ ਦੂਰ ਹੋ ਜਾਂਦੇ ਹਨ, ਅਤੇ ਅੰਮ੍ਰਿਤ ਨਾਮ ਦੀ ਪ੍ਰਾਪਤੀ ਹੋ ਜਾਂਦੀ ਹੈ। ਹਾਂਜੀ,
ਕਹਿ ਨਾਨਕ ਜਿਸਨੂੰ ਆਪ ਤੁੱਠਾ ਤਿੰਨ ਅੰਮ੍ਰਿਤ ਗੁਰ ਤੇ ਪਾਇਆ।
ਮਹਾਰਾਜ ਜੀ ਕਹਿੰਦੇ ਜਿਨ੍ਹਾਂ 'ਤੇ ਅਕਾਲ ਪੁਰਖ ਆਪ ਤੁੱਠਦਾ ਹੈ, ਉਹਨਾਂ ਸੰਤਾਂ ਭਗਤਾਂ ਨੂੰ ਨਾਮ ਅੰਮ੍ਰਿਤ ਦੀ ਪ੍ਰਾਪਤੀ ਹੋ ਜਾਂਦੀ। ਗੁਰੂ ਤੋਂ, ਗੁਰੂ ਦੇ ਚਰਨਾਂ 'ਚ ਆ ਕੇ ਉਹ ਅਭਿਆਸੀ ਬਣ ਜਾਂਦੇ ਵਾਹਿਗੁਰੂ ਸ਼ਬਦ ਦੇ, ਗੁਰੂ ਦੇ ਬਚਨ ਕਮਾਉਂਦੇ ਹੈ, ਆਪਣਾ ਜੀਵਨ ਸਫਲਾ ਕਰ ਜਾਂਦੇ ਹਨ।
ਭਗਤਾ ਕੀ ਚਾਲ ਨਿਰਾਲੀ।
ਮਹਾਰਾਜ ਧੰਨ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਜਿਹੜੇ ਵਾਹਿਗੁਰੂ ਦੇ ਭਗਤ ਹੁੰਦੇ ਹੈ, ਉਹਨਾਂ ਦੀ ਦੁਨੀਆ ਨਾਲੋਂ ਚਾਲ ਵੱਖਰੀ ਹੁੰਦੀ ਹੈ, ਉਹਨਾਂ ਦੀ ਖੇਡ ਵੱਖਰੀ ਹੁੰਦੀ ਹੈ। ਸੰਸਾਰ ਤਿੰਨਾਂ ਗੁਣਾਂ ਵਿੱਚ ਵਰਤਦਾ ਹੈ, ਉਹ ਭਗਤ ਚੌਥੀ ਪਦਵੀ 'ਚ ਵਰਤਦੇ ਹਨ। ਸੰਸਾਰ ਦੇ ਲੋਕ ਉਹਨਾਂ ਦੀ ਖੇਡ ਨੂੰ ਸਮਝ ਹੀ ਨਹੀਂ ਸਕਦੇ। ਸੰਸਾਰ ਅਕਸਰ ਭਗਤਾਂ ਨੂੰ ਉਹਨਾਂ ਦੇ ਜਾਣ ਤੋਂ ਬਾਅਦ ਪਛਾਣਦਾ ਹੈ। ਧੰਨ ਧੰਨ ਭਗਤ ਕਬੀਰ ਜੀ ਮਹਾਰਾਜ ਨੂੰ ਉਹਨਾਂ ਦੇ ਜੀਵਨ ਦੇ ਕਾਲ ਵਿੱਚ ਦੇਖੋ, ਲੋਕਾਂ ਨੇ ਬਹੁਤ ਮਾੜਾ ਚੰਗਾ ਕਿਹਾ। ਕਹਿੰਦੇ ਲੋਕ ਕਹਿਣ ਕਬੀਰ ਬੌਰਾਨਾ, ਕਬੀਰ ਕਾ ਮਰਮ ਰਾਮ ਪਹਿਚਾਨਾ। ਜਿੰਨੇ ਵੀ ਮਹਾਂਪੁਰਸ਼ ਪਰਮੇਸ਼ਰ ਦੇ ਭਗਤ ਹੋਏ, ਭਗਤ ਨਾਮਦੇਵ ਜੀ ਨੂੰ ਲੋਕਾਂ ਨੇ ਕਿੰਨੇ ਦੁੱਖ ਦਿੱਤੇ, ਭਗਤ ਰਵਿਦਾਸ ਜੀ ਨੂੰ ਕਿੰਨਾ ਮਾੜਾ ਚੰਗਾ ਕਿਹਾ, ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਨੂੰ ਲੋਕਾਂ ਨੇ ਆਖਿਆ ਕਿ ਇਹਨੂੰ ਭੂਤ ਚਿੰਬੜ ਗਏ ਹਨ, ਕੋਈ ਆਖੇ ਭੂਤ ਨਾ ਕੋ ਕਹੇ ਬੇਤਾਲਾ। ਅਤੇ ਫਿਰ ਜਦੋਂ ਪੰਜਵੇਂ ਪਾਤਸ਼ਾਹ ਤੱਕ ਗੁਰੂ ਘਰ ਦੀ ਵਡਿਆਈ ਦਾ ਲੋਕਾਂ ਨੂੰ ਪਤਾ ਲੱਗਿਆ, ਪਰ ਛੇਵੇਂ ਪਾਤਸ਼ਾਹ ਜਦੋਂ ਮੀਰੀ ਪੀਰੀ ਤੇਗਾਂ ਪਾਈਆਂ, ਸ਼ਸਤਰ ਰੱਖੇ, ਤਾਂ ਫਿਰ ਲੋਕ ਨਿੰਦਾ ਕਰਨ ਲੱਗ ਪਏ। ਕਹਿੰਦੇ ਚਲੋ ਪਹਿਲੇ ਗੁਰੂ ਤਾਂ ਠੀਕ ਸੀ, ਇਹ ਗੁਰੂ ਹੋਰ ਹੀ ਕੰਮ ਕਰਨ ਲੱਗ ਪਿਆ ਹੈ। ਫਿਰ ਜਦੋਂ ਛੇਵੇਂ ਪਾਤਸ਼ਾਹ ਦੀ ਗੱਲ ਲੋਕਾਂ ਨੂੰ ਸਮਝ ਆਈ, ਤਾਂ ਦਸਵੇਂ ਪਾਤਸ਼ਾਹ ਦਾ ਸਮਾਂ ਆ ਗਿਆ, ਅਤੇ ਮਹਾਰਾਜ ਨੇ ਜਦੋਂ ਖਾਲਸਾ ਸਾਜਿਆ, ਤਾਂ ਲੋਕ ਕਹਿੰਦੇ ਚਲੋ ਛੇਵੇਂ ਪਾਤਸ਼ਾਹ ਤਾਂ ਠੀਕ ਸਨ, ਪਰ ਇਹ ਕੀ ਕਰਨ ਲੱਗੇ, ਇਹਨਾਂ ਨੂੰ ਕੀ ਲੋੜ ਹੈ ਸ਼ਸਤਰ ਰੱਖਣ ਦੀ। ਅਕਸਰ ਉਹਨਾਂ ਦੇ ਮੌਕੇ ਦੇ ਮਹਾਂਪੁਰਸ਼ਾਂ ਨੂੰ ਲੋਕ ਨਹੀਂ ਪਛਾਣਦੇ। ਮਹਾਂਪੁਰਸ਼ਾਂ ਦੀ ਪਛਾਣ 100 ਸਾਲ ਬਾਅਦ ਹੁੰਦੀ ਹੈ। ਭਗਤਾਂ ਕੀ ਚਾਲ ਨਿਰਾਲੀ, ਉਹਨਾਂ ਦੀ ਚਾਲ ਦੁਨੀਆ ਤੋਂ ਵੱਖਰੀ ਹੁੰਦੀ ਹੈ, ਉਹਨਾਂ ਨੂੰ ਸੰਸਾਰ ਨਾਲ ਮੋਹ ਨਹੀਂ ਹੁੰਦਾ। ਹਾਂਜੀ,
ਚਾਲਾ ਨਿਰਾਲੀ ਭਗਤਾ ਕੇਰੀ ਬੇਖਮ ਮਾਰਗ ਚੱਲਣਾ।
ਰੱਬ ਦੇ ਪਿਆਰਿਆਂ ਨੇ ਖੰਡੇ ਦੇ ਧਾਰ 'ਤੇ ਤੁਰਨਾ ਹੁੰਦਾ ਹੈ। ਭਗਤਾਂ ਦੀ ਚਾਲ ਨਿਆਰੀ ਹੁੰਦੀ ਹੈ, ਬਿਖਮ ਮਾਰਗ ਔਖਾ ਮਾਰਗ, ਜਿਹੜਾ ਦੁਨੀਆ ਨਹੀਂ ਚੱਲ ਸਕਦੀ, ਹੈ ਨਾ, ਦੁਨੀਆ ਵਾਸਤੇ ਬੜਾ ਔਖਾ, ਬਦਨਾਮੀ ਕਰਾ ਲੈਣੀ ਆਪਣੀ, ਆਪਣੀ ਬਦਨਾਮੀ ਆਪ ਕਰਾ ਲੈਣੀ। ਹੁਣ ਕੋਈ ਕੋਈ ਚਾਹੁੰਦਾ ਵੀ ਸਾਰੇ ਜਾਂਦੇ ਮੇਰੀ ਤਾਰੀਫ ਹੋਵੇ, ਵਡਿਆਈ ਹੋਵੇ। ਕਬੀਰ ਸਾਹਿਬ ਨੇ ਆਪਣੀ ਨਿੰਦਾ ਆਪ ਕਰਾਈ ਸੀ। ਕਬੀਰ ਸਾਹਿਬ ਜੀ ਮਹਾਰਾਜ ਨੇ ਸ਼ਹਿਰ ਦੇ ਬਨਾਰਸ ਦੇ ਵਿੱਚ ਬਨਾਰਸ ਦਾ ਰਾਜਾ ਸੇਵਕ ਬਣ ਗਿਆ ਸੀਗਾ ਅਤੇ ਬੜੀ ਉਹਨਾਂ ਦੀ ਸਾਰੇ ਪਾਸੇ ਜੈ ਜੈਕਾਰ ਹੋ ਰਹੀ ਸੀ ਅਤੇ ਕਬੀਰ ਜੀ ਪ੍ਰੀਖਿਆ ਲੈਣ ਵਾਸਤੇ ਨਾ ਸਾਰਿਆਂ ਦੀ ਇੱਕ ਬੋਤਲ ਦੇ ਵਿੱਚ ਪਾ ਲਿਆ ਗੰਗਾ ਜਲ ਅਤੇ ਇੱਕ ਪਾਸੇ ਇੱਕ ਵੇਸ਼ਿਆ ਦੀ ਬਾਂਹ ਫੜ ਲਈ ਅਤੇ ਸ਼ਹਿਰ ਦੇ ਵਿੱਚ ਪੱਗ ਲਾਈ ਮਸਤਾਨੇ ਜੇ ਹੋਏ ਫਿਰਦੇ, ਕਦੀ ਇੱਦਾਂ ਘੁੱਟ ਲਾ ਲੈਂਦੇ ਆ, ਕਦੀ ਸ਼ਰਾਬੀਆਂ ਦੀ ਤਰ੍ਹਾਂ ਡਿੱਗਣ ਲੱਗ ਜਾਂਦੇ ਆ। ਜਿਹੜੇ ਲੋਕ ਕਹਿੰਦੇ ਸੀ ਬੜਾ ਭਗਤ ਹੈ, ਬੜਾ ਪਸੰਦ ਹੈ, ਉਹ ਵੀ ਕਹਿੰਦੇ ਉਹ ਵੇਖੋ ਇਹਦੀ ਮੱਤ ਮਾਰੀ ਕਿ ਕਬੀਰ ਇਹ ਵੀ ਸ਼ਰਾਬ ਪੀਣ ਲੱਗ ਪਿਆ, ਕਹਿੰਦੇ ਉਹ ਦੇਖੋ ਵੇਸ਼ਵਾ ਦੀ ਬਾਂਹ ਫੜੀ ਫਿਰਦਾ। ਅਤੇ ਕਬੀਰ ਸਾਹਿਬ ਜੀ ਤੁਰਦੇ ਤੁਰਦੇ ਰਾਜੇ ਦੇ ਮਹਿਲ 'ਚ ਪਹੁੰਚ ਗਏ। ਰਾਜਾ ਸੇਵਕ ਸੀਗਾ ਅੱਗੇ, ਤਾਂ ਰਾਜਾ ਨਾ ਉੱਠ ਕੇ ਖੜਾ ਹੋ ਜਾਂਦਾ ਜਦੋਂ ਕਬੀਰ ਜੀ ਆਉਂਦੇ, ਪਰ ਜਦੋਂ ਅੱਜ ਕਬੀਰ ਜੀ ਆਏ ਰਾਜਾ ਬੈਠਾ ਰਿਹਾ, ਉੱਠਿਆ ਨਹੀਂ, ਉਹਦਾ ਦਰਬਾਰੀ ਵੀ ਕੋਈ ਨਹੀਂ ਉੱਠਿਆ। ਕਬੀਰ ਜੀ ਨੇ ਜਾ ਕੇ ਉਹ ਜਿਹੜੀ ਬੋਤਲ ਸੀ ਨਾ ਉਹ ਇੱਦਾਂ ਜਾ ਕੇ ਰਾਜੇ ਦੇ ਸਾਹਮਣੇ ਜਿੱਥੇ ਉਹ ਕਲੀਨ ਵਿਛਿਆ ਸੀ ਉੱਥੇ ਡੋਲ ਦਿੱਤੀ, ਉਹ ਚਿੱਕੜ ਕਰ ਦਿੱਤਾ, ਗਿੱਲੇ ਕਰ ਦਿੱਤਾ ਕੱਪੜਾ, ਉਹਦਾ ਜਿਹੜਾ ਗਲੀਚਾ ਸੀਗਾ। ਅਤੇ ਉਹ ਕਹਿੰਦਾ ਇਹ ਕੀ ਕੀਤਾ? ਰਾਜਾ ਜਿਹੜਾ ਅੱਗੇ ਕਹਿੰਦਾ ਸੀ ਮਹਾਰਾਜ ਜੀ, ਗੁਰੂ ਜੀ, ਸੰਤ ਸੀ, ਅੱਜ ਦੇਖਿਆ ਵੀ ਸ਼ਰਾਬ ਪੀਂਦੇ ਪਏ ਆ, ਕਹਿੰਦਾ ਇਹ ਕੀ ਕੀਤਾ? ਕਹਿਣ ਲੱਗੇ ਜਗਨਨਾਥ ਪੁਰੀ ਦੇ ਮੰਦਰ ਦੇ ਵਿੱਚ ਜਿਹੜਾ ਵੱਡਾ ਪਾਂਡਾ ਹੈ, ਯਾਨੀ ਪੁਜਾਰੀ ਹੈ ਵੱਡਾ, ਉਹਦੇ ਪੈਰ ਨੂੰ ਅੱਗ ਲੱਗ ਗਈ ਸੀ, ਪਾਣੀ ਪਾ ਕੇ ਬੁਝਾਇਆ। ਕਬੀਰ ਜੀ ਕਹਿੰਦੇ ਉਹ ਰਾਜਾ ਵੀ ਹੈਰਾਨ ਹੋਇਆ ਵੀ ਕਿੱਥੇ ਜਗਨਨਾਥ ਪੁਰੀ ਹੈ, ਕਿੱਥੇ ਬਨਾਰਸ ਹੈ, ਘੱਟ ਕਮ ਸੇ ਕਮ 1000-1500 ਕਿਲੋਮੀਟਰ ਤਾਂ ਉੱਥੇ ਦੂਰ ਹੈ, ਕਾਫੀ ਦੂਰ ਹੈ। ਉੱਥੇ ਅੱਗ ਲੱਗ ਗਈ, ਇੱਥੋਂ ਪਾਣੀ ਪਾ ਤੱਕ ਬੁੱਝ ਗਈ, ਇਹ ਕਿਵੇਂ ਗੱਲ ਹੋ ਗਈ? ਰਾਜੇ ਲੋਕ ਹੁੰਦੇ ਆ ਹਰ ਚੀਜ਼ ਦੀ ਉੱਪਰ ਚਾਵ ਕਰਦੇ, ਉਹਨੇ ਉਸੇ ਵੇਲੇ ਗੁਪਤ ਬੰਦੇ ਭੇਜ ਦਿੱਤੇ ਉੱਥੇ। ਉੱਥੇ ਬੰਦਾ ਭੇਜਿਆ ਵੀ ਪਤਾ ਕਰੋ ਫਲਾਣੇ ਦਿਨ ਸਵੇਰੇ ਜਦੋਂ ਕਬੀਰ ਜੀ ਨੇ ਇੱਥੇ ਪਾਣੀ ਉਸ ਸੇਮ ਟਾਈਮ ਉੱਥੇ ਕੀ ਹੋਇਆ ਸੀ, ਉਹ ਵੱਡੇ ਪਾਂਡੇ ਨੂੰ ਪਤਾ ਕਰੋ। ਉਹਨੇ ਜਾ ਕੇ ਪਾਂਡੇ ਨੂੰ ਪਾਂਡੇ ਜੀ ਤੁਹਾਡੇ ਨਾਲ ਇੱਦਾਂ ਕੋਈ ਤੁਹਾਡੇ ਪੈਰ ਨੂੰ ਅੱਗ ਲੱਗੀ ਕੋਈ ਫਲਾਣੀ ਦਿਨ ਫਲਾਣੀ ਡੇਟ? ਉਹ ਕਹਿੰਦਾ ਹਾਂ ਮੇਰੇ ਪੈਰ ਨੂੰ ਅੱਗ ਲੱਗੀ ਸੀਗੀ, ਅਚਾਨਕ ਇੱਕਦਮ ਅੱਗ ਆ ਕੇ ਮੇਰੇ ਪੈਰ ਨੂੰ ਪੈ ਗਈ ਸੀ। ਫਿਰ ਕੀ ਹੋਇਆ? ਕਹਿੰਦੇ ਫਿਰ ਇੱਕ ਨਾ ਪਾਣੀ ਆਇਆ ਉੱਥੇ ਪਿਆ ਅਤੇ ਪੈਰ ਦੀ ਅੱਗ ਬੁੱਝ ਗਈ। ਫਿਰ ਸਾਧ ਸੰਗਤ ਜੀ ਰਾਜੇ ਨੂੰ ਪਤਾ ਲੱਗਾ ਕਿ ਮੇਰੇ ਗੁਰੂ ਭਗਤ ਕਬੀਰ ਜੀ ਮਹਾਰਾਜ, ਮੈਂ ਉਹਨਾਂ 'ਤੇ ਸ਼ੰਕਾ ਕੀਤਾ, ਫਿਰ ਆ ਕੇ ਮਾਫ਼ੀ ਮੰਗੀ, ਮਹਾਰਾਜ ਬਖਸ਼ ਲਓ। ਸੋ ਉਹ ਮਹਾਂਪੁਰਸ਼ ਆਪਣੀ ਨਿੰਦਾ ਆਪ ਕਰਾਉਂਦੇ ਆ, ਲੋਕ ਨਿੰਦਦੇ ਉਹਨਾਂ ਨੂੰ। ਧੰਨ ਹਨ ਐਸੇ ਭਗਤ, ਬੜਾ ਔਖਾ ਕੰਮ ਹੈ ਨਾ, ਕੋਈ ਬੰਦਾ ਨਹੀਂ ਚਾਹੁੰਦਾ ਮੇਰੀ ਇਨਸਲਟ ਹੋਵੇ ਕਿਤੇ ਵੀ ਹੋਵੇ, ਉਹ ਆਪਣੀ ਕਰਾ ਲੈਂਦੇ ਭਗਤ। ਬਿਖਮ ਮਾਰਗ ਚੱਲਣਾ, ਹਾਂਜੀ,
ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀਂ ਬੋਲਣਾ।
ਲਭ ਲੋਭ ਅਹੰਕਾਰ ਤ੍ਰਿਸ਼ਨਾ ਤਿਆਗ ਕੇ, ਇਹ ਚੀਜ਼ਾਂ ਤਿਆਗਣੀਆਂ ਬੜੀਆਂ ਔਖੀਆਂ, ਕਹਿਣਾ ਬੜਾ ਸੌਖਾ ਹੈ, ਨਾ ਲਾਲਚ ਛੱਡਿਆ ਜਾਵੇ, ਨਾ ਤ੍ਰਿਸ਼ਨਾ ਛੱਡੀ ਜਾਵੇ, ਨਾ ਬੰਦੇ ਨੂੰ ਹੰਕਾਰ ਛੁੱਟੇ। ਜਿਹੜੇ ਵੱਡੇ ਵੱਡੇ ਅਸੀਂ ਧਰਮੀ ਬਣੇ ਫਿਰਦੇ ਹਾਂ, ਕਥਾਵਾਚਕ ਬਣੇ ਫਿਰਦੇ ਹਾਂ, ਪਰ ਸਾਡੇ ਕੋਲੋਂ ਚੀਜ਼ਾਂ ਛੁੱਟਦੀਆਂ ਨਹੀਂ। ਮੰਦਰਾਂ ਗੁਰਦੁਆਰਿਆਂ ਵਿੱਚ ਤਾਂ ਜ਼ਿਆਦਾ ਸਗੋਂ ਹੋਈ ਪਈ ਹੈ ਹੁਣ ਬਿਮਾਰੀ, ਜਿੰਨੇ ਧਰਮ ਸਥਾਨਾਂ ਦੇ ਉੱਤੇ ਤ੍ਰਿਸ਼ਨਾ ਵਧੀ ਹੈ ਉੱਨੀ ਤਾਂ ਬਾਹਰ ਹੈ ਹੀ ਨਹੀਂ, ਜ਼ਿਆਦਾ ਇੱਥੇ ਹੀ ਹੈ। ਪਤਾ ਨਹੀਂ ਖੇਡ ਹੈ ਕਾਲਯੁਗ ਦੀ, ਭਗਤਾਂ ਦੀ ਖੇਡ ਵੱਖਰੀ ਹੈ। ਉਹ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਉਹ ਮੰਦਰ 'ਚ ਹੋਣ, ਗੁਰਦੁਆਰੇ 'ਚ ਹੋਣ, ਉਹ ਜੰਗਲ 'ਚ ਵੀ ਹੋ ਸਕਦੇ ਆ। ਉਹ ਤਾਂ ਉਹ ਕਹਿੰਦੇ ਬੁੱਲੇ ਸ਼ਾਹ ਦਾ ਉਹ ਬਚਨ ਆਉਂਦਾ ਨਾ, ਉਹ ਕਹਿੰਦਾ ਮਸੀਤਾਂ ਦੇ ਵਿੱਚ ਕਹਿੰਦਾ ਧਰਮਸ਼ਾਲਾਂ ਵਿੱਚ ਧਾੜਵੀ ਅਤੇ ਠਾਕਰ ਦੁਆਰੇ ਠੱਗ, ਅਤੇ ਅਸੀਂ ਕਹਿੰਦੇ ਰੱਬ ਦੇ ਆਸ਼ਕ ਜਿਹੜੇ ਆ ਉਹ ਦੋਵਾਂ ਤੋਂ ਅਲੱਗ, ਦੋਵਾਂ ਤੋਂ ਵੱਖਰੇ ਰਹਿੰਦੇ ਆ। ਉਹ ਤਾਂ ਵੱਖਰੀ ਖੇਡ ਹੈ, ਉਹਦਾ ਕੋਈ ਪਤਾ ਨਹੀਂ ਪਰਮੇਸ਼ੁਰ ਦੇ ਪਿਆਰੇ ਕਿਹੜੇ ਰੰਗ 'ਚ ਰਹਿੰਦੇ ਹੋਣ। ਹਾਂਜੀ, ਬਹੁਤ ਨਾ ਹੀ ਬੋਲਣਾ ਉਹਨਾਂ ਨੂੰ, ਫਿਰ ਬਹੁਤਾ ਕਿਸੇ ਨਾਲ ਦੁਨਿਆਵੀ ਜਿਹੜਾ ਵਿਖਾਵਾ ਹੈ ਬੋਲਣ ਦਾ ਉਹ ਨਹੀਂ ਕਰਦੇ, ਚੁੱਪ ਰਹਿੰਦੇ, ਗੁਪਤ ਰਹਿੰਦੇ ਅੰਦਰ ਦੀ ਖੇਡ। ਕਿਉਂਕਿ ਜਿਹੜਾ ਬੰਦਾ ਬੋਲਦਾ ਨਾ ਸਮਝੋ, ਉਹ ਖਾਲੀ ਘੜਾ ਹੀ ਬੋਲਦਾ ਹੈ ਮੇਰੇ ਵਰਗਾ। ਕਥਾ ਕਰਨੀ ਜਿਹੜੀ ਹੈ ਨਾ, ਇਹ ਖਾਲੀ ਘੜੇ ਦਾ ਕੰਮ ਜੇ, ਜਿਹੜਾ ਭਰਿਆ ਉਹ ਨਹੀਂ ਬੋਲਦਾ। ਭਾਈ ਸਾਹਿਬ ਜੀ ਕਹਿੰਦੇ ਜਿਹਦੇ ਮੂੰਹ ਦੇ 'ਚ ਮਠਿਆਈ ਆ ਜਾਵੇ, ਭਾਈ ਗੁਰਦਾਸ ਜੀ ਕਹਿੰਦੇ ਲੱਡੂ ਮੂੰਹ 'ਚ ਪਾ ਉਹ ਬੋਲ ਨਹੀਂ ਸਕਦਾ, ਅਤੇ ਖਾਲੀ ਮੂੰਹ ਬੋਲਦਾ ਉਹਨਾਂ 'ਚ ਜਿੱਚਰ ਮੂੰਹ ਖਾਲੀ ਉਹ ਬੋਲੀ ਜਾਏਗਾ। ਜਿਸ ਦਿਨ ਮੂੰਹ ਭਰ ਗਿਆ, ਮੂੰਹ ਭਰਿਆ ਕਿਉਂ ਬੋਲੀਏ, ਰਸ ਜੀਭ ਰਸਾਲੀ, ਜੀਭ ਰਸ ਆ ਗਿਆ ਉਹ ਫਿਰ ਉਹਦਾ ਸਵਾਦ ਲਏਗਾ ਕਿ ਬੋਲੇਗਾ। ਅਸੀਂ ਜਿਹੜੇ ਬੋਲਦੇ ਹਾਂ ਸਾਧ ਸੰਗਤ ਜੀ, ਅੱਜ ਕੱਲ੍ਹ ਅਸੀਂ ਖਾਲੀ ਬੋਲੀ ਜਾਂਦੇ ਹਾਂ। ਜਿਹੜੇ ਮਹਾਂਪੁਰਸ਼ ਹਨ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਗਰੀਬ ਨਵਾਜ਼, ਕਹਿੰਦੇ ਉਹ ਤਾਂ ਗੁਪਤੀ ਹੋ ਜਾਂਦੇ ਹੈ, ਬਹੁਤ ਨਾ ਹੀ ਬੋਲਣਾ, ਬਹੁਤਾ ਬੋਲਣ ਦੀ ਲੋੜ ਨਹੀਂ, ਬਹੁਤਾ ਬੋਲਣ ਝੱਖਣ ਹੋਏ। ਹਾਂਜੀ,
ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ,
ਜਿਹੜੀ ਖੰਡੇ ਨਾਲੋਂ ਤਿੱਖੀ ਹੈ ਸਿੱਖੀ ਬਹੁਤ ਔਖੀ ਹੈ, ਵਾਲ ਤੋਂ ਵੀ ਨਿੱਕੀ ਬਰੀਕ ਬਰੀਕ ਸੂਖਸ਼ਮ ਹੈ ਉਹ ਰਸਤਾ, ਉਸ ਰਸਤੇ 'ਤੇ ਜਾਣਾ ਹੈ। ਉਹ ਰਸਤਾ ਦੁਨੀਆ ਨੂੰ ਪਤਾ ਹੀ ਨਹੀਂ ਲੱਗ ਸਕਦਾ, ਸੁਰ ਉਹ ਸੁਰਤ ਦਾ ਪੈਂਡਾ ਹੈ। ਹੁਣ ਸੁਰਤ ਵੀ ਸੂਖਸ਼ਮ ਹੀ ਹੈ ਨਾ, ਉਹਦੇ ਵਾਲ ਤੋਂ ਵੀ ਬੜੀ ਸੂਖਸ਼ਮ ਹੈ, ਬੜਾ ਔਖਾ ਜਿਹਾ ਹੋਰ ਹੀ ਰਸਤਾ ਉਹ, ਉਹਦੇ ਵਿੱਚ ਬਾਹਰਲੀ ਗੱਲ ਨਹੀਂ, ਅੰਦਰੀ ਅੰਦਰਲੀ ਗੱਲ ਹੈ। ਹਾਂਜੀ,
ਗੁਰ ਪ੍ਰਸਾਦੀ ਜਿੰਨੀ ਆਪ ਤਜਿਆ ਹਰ ਵਾਸਨਾ ਸਮਾਣੀ,
ਜਿਹਨਾਂ 'ਤੇ ਗੁਰੂ ਦੀ ਕਿਰਪਾ ਹੋਈ ਹੈ ਉਹਨਾਂ ਨੇ ਆਪਾ ਭਾਵ ਤਿਆਗ ਦਿੱਤਾ ਹੈ, ਮੈਂ ਹੈ ਹੀ ਨਹੀਂ, ਤੂੰ ਹੀ ਹੈ ਸਾਰਾ ਕੁਝ। ਪ੍ਰੋਬਲਮ ਤਾਂ ਹੈ ਬੰਦੇ ਕੋਲੋਂ ਮੈਂ ਨਹੀਂ ਛੱਡੀ ਜਾਂਦੀ, ਗੁਰੂ ਦੀ ਕਿਰਪਾ ਜਿਹਨਾਂ 'ਤੇ ਹੋ ਗਈ ਉਹਨਾਂ ਨੇ ਆਪਾ ਭਾਵ ਤਿਆਗ ਦਿੱਤਾ, ਹਰ ਵਾਸਨਾ ਸਮਾਣੀ, ਹਰੀ ਦੀ ਇੱਛਾ ਉਹਨਾਂ ਦੇ ਉਹ ਹਰੀ ਦੀ ਇੱਛਾ ਅਨੁਸਾਰ ਵਰਤਦੇ ਹਨ, ਆਪਣੀ ਇੱਛਾ ਅਨੁਸਾਰ ਨਹੀਂ ਵਰਤਦੇ। ਔਰ ਜਿਹੜੇ ਹਰੀ ਦੀ ਇੱਛਾ ਵਿੱਚ ਚੱਲਦੇ ਹਨ, ਫਿਰ ਉਹਨਾਂ ਦੀ ਇੱਛਾ ਹਰੀ ਦੀ ਇੱਛਾ ਹੋ ਜਾਂਦੀ ਹੈ। ਆਖੋ ਵਾਹਿਗੁਰੂ। ਬ੍ਰਹਮ ਗਿਆਨੀ ਬਾਬਾ ਅਮਿਤ ਸਿੰਘ ਜੀ ਨਿਹੰਗ ਸਿੰਘ ਬੁੱਢੇ ਦਲ ਵਿੱਚ ਬਹੁਤ ਛੋਟੀ ਅਵਸਥਾ ਤੋਂ ਆ ਗਏ ਸਨ, 1918 ਦੇ ਵਿੱਚ ਪੈਦਲ ਹਜ਼ੂਰ ਸਾਹਿਬ ਗਏ। ਜਦੋਂ ਹਜ਼ੂਰ ਸਾਹਿਬ ਗਏ ਤਾਂ ਮਾਤਾ ਜੀ ਦੇ ਅਸਥਾਨ ਦੀ ਸੇਵਾ ਜਿਹੜੀ ਹੈ ਉਦੋਂ ਕੋਈ ਨਹੀਂ ਸੀ ਕਰਦਾ, ਮਾਤਾ ਜੀ ਦੇ ਅਸਥਾਨ 'ਤੇ ਐਡਾ ਕੁ ਇੱਕ ਥੜਾ ਹੀ ਸੀਗਾ, ਕੋਈ ਗੁਰਦੁਆਰਾ ਨਹੀਂ ਸੀ ਬਣਿਆ ਹੋਇਆ, ਮਾਤਾ ਸਾਹਿਬ ਦੇਵਾਂ ਜੀ ਦੇ ਤਪ ਅਸਥਾਨ। ਉੱਥੇ ਇੱਕ ਬਾਬਾ ਹਰੀ ਸਿੰਘ ਜੀ ਰਹਿੰਦੇ ਸੀ, ਦੁੱਧਾਧਾਰੀ, ਉਹ ਗਊ ਰੱਖੀ ਸੀ, ਉਹਦਾ ਦੁੱਧ ਪੀ ਕੇ ਅਤੇ ਬਸ ਉਹ ਸੇਵਾ ਕਰਦੇ ਸੀ, ਝਾੜੂ ਦੀਵਾ ਅਤੇ ਦਰਖਤ ਥੱਲੇ ਹੀ ਸੌਂ ਜਾਂਦੇ ਸੀ, ਵਿਚਾਰੇ ਸਾਧੂ ਸੀਗੇ ਜਾਂ ਕੁੱਲੀ ਪਾਈ ਸੀ। ਜਦੋਂ ਬਾਬਾ ਜੀ ਗਏ, ਬਾਬਾ ਅਮਿਤ ਸਿੰਘ ਜੀ ਨਿਹੰਗ ਸਿੰਘ, ਤਾਂ ਉਹ ਕਹਿਣ ਲੱਗੇ ਆਓ ਜੀ ਆ ਗਏ ਹੋ, ਹੁਣ ਤੁਸੀਂ ਸੇਵਾ ਕਰਨੀ ਹੈ। ਬਾਬਾ ਅਮਿਤ ਸਿੰਘ ਜੀ ਪਹਿਲਾਂ ਤਾਂ ਹੈਰਾਨ ਹੋਏ ਵੀ ਅਸੀਂ ਤਾਂ ਇਹਨਾਂ ਨੂੰ ਜਾਣਦੇ ਨਹੀਂ, ਇਹ ਸਾਨੂੰ ਨਹੀਂ ਜਾਣਦੇ, ਇਹ ਕੀ ਗੱਲ। ਉਹ ਵੀ ਅੱਗੋਂ ਪੂਰੇ ਮਹਾਂਪੁਰਸ਼ ਸੀਗੇ, ਉਹ ਕਹਿੰਦੇ ਤੁਹਾਡਾ ਹੀ ਪਹਿਰਾ ਲੱਗਾ ਇੱਥੇ ਮਾਤਾ ਦੇ। ਬਾਬਾ ਜੀ ਸੱਤ ਵਚਨ ਕੀਤਾ ਅਤੇ ਸੇਵਾ ਸੰਭਾਲੀ, 18 ਤੋਂ ਲੈ ਕੇ 1918 ਤੋਂ 1944 ਤੱਕ ਬਾਬਾ ਜੀ 26 ਸਾਲ ਸੇਵਾ ਕੀਤੀ। ਉੱਥੇ ਜਿਹੜੇ ਸਿੰਘ ਪੁਰਾਤਨ ਰਹਿੰਦੇ ਆ ਉਹਨਾਂ ਤੋਂ ਬਚਨ ਸੁਣੇ ਦਾਸ ਨੇ, ਇੱਕ ਬਜ਼ੁਰਗ 90 ਸਾਲ ਦੇ ਸਾਨੂੰ ਮਿਲੇ ਸੀ, ਰਾਗੀ ਕਰਤਾਰ ਸਿੰਘ ਜੀ, ਉਹਨਾਂ ਨੇ ਦੱਸਿਆ ਬਚਨ। ਉਹ ਕਹਿੰਦੇ ਵੀ ਐਸਾ ਮਹਾਂਪੁਰਸ਼ਾਂ ਦਾ ਜੀਵਨ ਤਾਂ ਬੜਾ ਵੱਡਾ ਮਹਾਨ, ਰੋਜ਼ ਉਹਨਾਂ ਦੇ ਨਿਤ ਨਵੇਂ ਕੌਤਕ ਸੀਗੇ। ਕਹਿੰਦੇ ਇੱਕ ਵਾਰੀ ਇੱਕ ਗਊ ਸੂਣ ਲੱਗੀ, ਗਊ ਜਦੋਂ ਗਊ ਸੂੰਦੀ ਹੈ ਤਾਂ ਉਹ ਪਹਿਲੇ ਸੂਏ ਸੀਗੀ, ਬੱਚਾ ਦੇਣ ਲੱਗੀ ਤਾਂ ਉਹਨੂੰ ਤਕਲੀਫ਼, ਅਤੇ ਉਹਦੀਆਂ ਅੱਖਾਂ 'ਚ ਹੰਝੂ ਆਏ ਹੋਏ ਗਊ ਦੇ, ਅਤੇ ਬਾਬਾ ਅਮਿਤ ਸਿੰਘ ਜੀ ਉਹਨੂੰ ਉਹਦੇ ਕੋਲ ਜਾ ਕੇ ਦੇਖਦੇ ਵੀ ਬੜੀ ਤਕਲੀਫ਼ ਵਿੱਚ ਹੈ, ਦੁਖੀ ਹੈ, ਅਤੇ ਕਹਿੰਦੇ ਤੈਨੂੰ ਤਕਲੀਫ਼ ਹੋ ਰਹੀ ਹੈ, ਦੁੱਖ ਦਰਦ ਹੋ ਰਿਹਾ। ਉਹਨੇ ਸਿਰ ਹਿਲਾਇਆ, ਕਹਿੰਦੇ ਗਊ ਨੇ, ਕਿਉਂਕਿ ਮਹਾਂਪੁਰਸ਼ਾਂ ਦੀ ਬੋਲੀ ਸਾਰੇ ਸੰਸਾਰ ਵਿੱਚ ਸੁਣੀ ਜਾਂਦੀ ਹੈ ਅਤੇ ਉਹ ਵੀ ਸਾਰਿਆਂ ਦੀ ਸਮਝਦੇ ਹੈ, ਇਹ ਖੇਡ ਪਰੇ ਦੀ ਹੁੰਦੀ ਹੈ, ਸੰਸਾਰ ਤੋਂ ਪਰੇ ਦੀ। ਗਊ ਨੇ ਜਦੋਂ ਕਿਹਾ ਨਾ, ਸਿਰ ਹਿਲਾਇਆ ਵੀ ਇਸ ਤਰ੍ਹਾਂ ਵੀ ਮੈਨੂੰ ਦਰਦ ਹੋ ਰਹੀ ਹੈ, ਕਹਿੰਦੇ ਅੱਛਾ ਹੁਣ ਤੈਨੂੰ ਦਰਦ ਨਹੀਂ ਹੋਣ ਦਿਆਂਗੇ, ਦੁਬਾਰਾ ਤੈਨੂੰ ਦੁੱਖ ਨਹੀਂ ਹੋਵੇਗਾ। ਕਹਿੰਦੇ 16 ਸਾਲ ਇੱਕੋ ਸੂਏ ਦੁੱਧ ਦਿੰਦੀ ਰਹੀ ਗਊ ਜਿਹੜੀ ਹੈ, ਉਹ 1 ਸਾਲ ਜਾਂ 8 ਮਹੀਨੇ ਦੁੱਧ ਦਿੰਦੀ ਹੈ, ਉਦੋਂ ਬਾਅਦ ਦੁਬਾਰਾ ਉਹਨੂੰ ਦੁੱਧ ਵਾਸਤੇ ਦੁਬਾਰਾ ਉਹਦਾ ਹੁੰਦਾ। ਕਹਿੰਦੇ 16 ਸਾਲ ਦੁੱਧ ਦਿੰਦੀ ਰਹੀ, 16 ਸਾਲ ਬਾਅਦ ਬਾਬਾ ਜੀ ਗਏ ਉਹਦੇ ਕੋਲ, ਕਹਿੰਦੇ ਹੁਣ ਤੈਨੂੰ ਛੁੱਟੀ ਦੇ ਦਈਏ, ਉਹ ਕਹਿੰਦੀ ਸਿਰ ਲਾ ਕੇ ਵੀ ਹਾਂ ਛੁੱਟੀ ਦੇ ਦਿਓ, ਅੱਛਾ ਕੱਲ੍ਹ ਨੂੰ ਤੈਨੂੰ ਛੁੱਟੀ ਦੇਵਾਂਗੇ। ਮਾਤਾ ਕੋਲ ਚਲੀ ਜਾਵੀਂ ਅਤੇ ਮਾਤਾ ਨੂੰ ਆਖੀ ਮਿਤ ਸਿੰਘ ਨੂੰ ਵੀ ਬੁਲਾ ਲਓ ਹੁਣ। ਇਹ ਬਚਨ ਸਿੰਘ ਹੈਰਾਨ ਵੀ ਗਾਵਾਂ ਨਾਲ ਗੱਲਾਂ ਕਰੀ ਜਾਂਦੇ ਆ। ਅਗਲੇ ਦਿਨ ਗਾਂ ਚੜ੍ਹਾਈ ਕਰ ਗਈ। 16 ਸਾਲ ਇੱਕੋ ਸੂਏ ਦੁੱਧ ਦੇਣਾ ਦੁਨੀਆ ਦਾ ਰਿਕਾਰਡ ਹੈ, ਨਹੀਂ ਹੁੰਦਾ ਇੱਦਾਂ। ਕਿਤੇ ਵੀ ਗਊ ਜਿਹੜੀ ਆ ਉਹ ਇੱਕ ਸਾਲ ਡੇਢ ਸਾਲ ਦੁੱਧ ਦਿੰਦੀ ਇੱਕ ਸੂਏ ਦਾ, ਫਿਰ ਦੂਜੇ ਸੂਏ ਹੋਏਗੀ ਫਿਰ ਵੱਖਰੀ ਗੱਲ ਹੈ। ਇੱਕੋ ਵਾਰੀ ਸੂਈ ਪਰ 16 ਸਾਲ ਦੁੱਧ ਦਿੱਤਾ ਅਤੇ ਛੁੱਟੀ ਦਿੱਤੀ। ਬਾਬਾ ਜੀ ਨੇ ਉਹਦੇ ਨਿਮਿਤ ਪਾਠ ਕੀਤਾ, ਆਪ ਉਹਦਾ ਸਰੀਰ ਧਰਤੀ 'ਚ ਦੱਬਿਆ। ਮਹਾਂਪੁਰਸ਼ਾਂ ਦੀ ਖੇਡ ਔਖੀ ਹੈ, ਦੁਨੀਆ ਤੋਂ ਵੱਖਰੀ ਹੈ। ਹਰੀ ਦੀ ਇੱਛਾ ਹਰ ਵਾਸ਼ਨਾ ਸਮਾਣੀ, ਆਪਣੀ ਇੱਛਾ ਹਰੀ ਦੀ ਇੱਛਾ ਅਨੁਸਾਰ ਕਰ ਲੈਂਦੇ ਨੇ ਅਤੇ ਉਹ ਹਰੀ ਵੀ ਉਹਨਾਂ ਦੀ ਇੱਛਾ ਅਨੁਸਾਰ ਹੀ ਇੱਛਾ ਕਰ ਲੈਂਦਾ ਵੀ ਜੋ ਕਹਿੰਦੇ ਜੋ ਜੋ ਚਿਤਵੇਂ ਸਾਧ ਜਨ ਸੋ ਲੇਤਾ ਮਾਨ, ਜੋ ਜੋ ਸਾਧੂ ਚਿਤਵਦੇ ਨੇ ਫੁਰਨਾ ਕਰਦੇ ਨੇ ਵਾਹਿਗੁਰੂ ਮੰਨ ਲੈਂਦਾ। ਕਈ ਵਾਰੀ ਇਹੋ ਜਿਹਾ ਵੀ ਹੁੰਦਾ ਵੀ ਪਰਮੇਸ਼ਰ ਦੇ ਕਾਨੂੰਨ ਦੇ ਉਲਟ ਵੀ ਕਰ ਦਿੰਦੇ ਨੇ, ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਿਹੜਾ ਕੰਮ ਵਾਹਿਗੁਰੂ ਨੂੰ ਪਰਮੇਸ਼ਰ ਨੂੰ ਕੁਦਰਤ ਅਨੁਸਾਰ ਨਹੀਂ ਹੁੰਦਾ। ਹੁਣ ਇਹ ਗਊ ਦਾ ਦੁੱਧ ਵੇਖੋ, 16 ਸਾਲ ਇੱਕ ਸੂਏ ਦੇਣਾ, ਕੁਦਰਤ ਦੇ ਅਨੁਸਾਰ ਤਾਂ ਨਹੀਂ ਹੈ ਨਾ, ਕੁਦਰਤ ਦੇ ਤਾਂ ਉਲਟਾ। ਪਰ ਪਰਮੇਸ਼ਰ ਨੂੰ ਮੰਨਣਾ ਪਿਆ ਵੀ ਮੇਰੇ ਭਗਤ ਦੀ ਇੱਛਾ ਹੈ, ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਪਰਮੇਸ਼ਰ ਦੇ ਭਗਤ ਚਾਹਣ ਅਤੇ ਸੂਰਜ ਉੱਧਰੋਂ ਇੱਧਰ ਚੜ੍ਹਾ ਦੇਣ, ਉਹਨਾਂ ਦੀ ਮਰਜ਼ੀ ਹੈ, ਕਰ ਦਿੰਦੇ ਆ। ਹਾਂਜੀ,
ਕਹੈ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ।
ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਤੀਸਰੇ ਸਤਿਗੁਰੂ ਕਹਿੰਦੇ, ਕਹੈ ਨਾਨਕ ਚਾਲ ਭਗਤਾਂ ਜੁਗੋ ਜੁਗਾਂ ਜੁਗਾਂ ਤੋਂ ਨਿਆਰੀ। ਜੇ ਅੱਜ ਦੀ ਥੋੜ੍ਹਾ, ਭਗਤ ਜੁਗਾਂ ਜੁਗਾਂ ਤੋਂ ਹੁੰਦੇ ਆਏ, ਹਰ ਯੁਗ ਯੁਗ ਭਗਤ ਪਾਇਆ ਪੈ ਰੱਖਦਾ ਆਇਆ ਰਾਮ ਰਾਜ। ਪ੍ਰਹਲਾਦ ਜੀ ਤੋਂ ਧਰੂ ਤੋਂ ਦੇਖੋ, ਧਰੂ ਭਗਤ ਦੀ ਚਾਲ ਨਿਆਰੀ ਸੀ, ਸਾਰਿਆਂ ਤੋਂ ਵੱਖਰਾ ਹੋ ਕੇ ਜੰਗਲ 'ਚ ਗਿਆ ਤਪ ਕਰਨ। ਸਾਰੀ ਦੁਨੀਆ ਕਹਿੰਦੀ ਰਹੀ ਇੱਧਰ ਰਾਜਾ ਬੇਟਾ, ਘਰ ਰਾਜਾ ਵਾਪਸ ਨਹੀਂ ਆਇਆ। ਅਤੇ ਪ੍ਰਹਲਾਦ ਨੂੰ ਸਾਰੇ ਜ਼ੋਰ ਲਾਉਂਦੇ ਰਹੇ ਵੀ ਤੂੰ ਪਿਤਾ ਦਾ ਕਹਿਣਾ ਮੰਨ ਲੈ, ਹਰਨਾਕਸ਼ ਦਾ ਨਾਮ ਜਪ। ਉਹ ਵੀ ਨਿਆਰਾ ਹੋ ਕੇ ਨਾਮ ਪਰਮੇਸ਼ਰ ਦਾ ਹੀ ਜਪਦਾ ਸੀ। ਇਹ ਯੁਗਾਂ ਤੋਂ ਹੀ ਭਗਤਾਂ ਦੀ ਖੇਡ ਨਿਆਰੀ ਹੈ, ਭਗਤਾਂ ਦੇ ਨਾਲ ਦੁਨੀਆ ਦੀ ਘੱਟ ਹੀ ਬਣੀ ਹੈ। ਹਾਂਜੀ,
ਜਿਉ ਤੂੰ ਚਲਾ ਇਹ ਤਿਵ ਚੱਲੇ ਸਵਾਮੀ, ਹੋਰ ਕਿਆ ਜਾਣਾ ਗੁਣ ਤੇਰੇ।
ਹੇ ਵਾਹਿਗੁਰੂ ਪਿਆਰੇ, ਜਿਵੇਂ ਤੂੰ ਚਲਾਉਂਦਾ ਹੈ ਅਸੀਂ ਉਵੇਂ ਹੀ ਚੱਲਣਾ ਹੈ, ਉਵੇਂ ਹੀ ਚੱਲਦੇ ਹਾਂ। ਅਸੀਂ ਤੇਰੇ ਗੁਣਾਂ ਦਾ ਕੀ ਅੰਤ ਪਾ ਸਕਦੇ ਹਾਂ, ਭਾਵ ਨਹੀਂ ਪਾ ਸਕਦੇ।
ਜਿਵ ਤੂੰ ਚਲਾ ਇਹ ਤਿਵੈ ਚੱਲੇ ਜਿਨ੍ਹਾਂ ਮਾਰਗ ਪਾਵਹੇ।
ਜਿਵੇਂ ਤੂੰ ਚਲਾਉਂਦਾ ਜੀਵ ਉਵੇਂ ਚੱਲਦੇ, ਜਿਨ੍ਹਾਂ ਨੂੰ ਆਪਣੇ ਰਾਹ 'ਤੇ ਤੋਰ ਲੈਂਦਾ ਉਹ ਤੇਰੇ ਭਗਤ ਬਣ ਜਾਂਦੇ। ਹਰ ਕੋਈ ਥੋੜ੍ਹਾ ਭਗਤ ਬਣੇਗਾ, ਜਿੱਧਰ ਜਿੱਧਰ ਲਾਏ ਨੇ ਜਿੱਤ ਜਿੱਤ ਲਾਵੋ ਤਿੱਤ ਤਿੱਤ ਲੱਗਣਾ। ਅਸੀਂ ਦੋਸ਼ ਦਿੰਦੇ ਹਾਂ ਫਲਾਣਾ ਬੰਦਾ ਉਹ ਕੰਮ ਕਰਦਾ ਜੀ, ਪੁੱਠੇ ਕੰਮ ਕਰਦਾ ਜੀ, ਉਹ ਕਰਦਾ ਜੀ, ਉਹਦਾ ਵਿਚਾਰੇ ਦਾ ਕੀ ਕਸੂਰ ਹੈ? ਜਿੱਥੇ ਵਾਹਿਗੁਰੂ ਨੇ ਰੱਖਿਆ ਉੱਥੇ ਹੀ ਰੱਖਿਆ, ਕਿਸੇ ਦੇ ਵੱਸ ਨਹੀਂ। ਇਹਨਾਂ ਜਨਤਾ ਕਹਿ ਵੱਸ ਕਿਛ ਨਹੀਂ, ਤੂੰ ਦੇਖੀ ਜਗਤ ਉਪਾਇਆ। ਜਿੱਤ ਜਿੱਤ ਲਾਭ ਹੋ ਤਿੱਤ ਤਿੱਤ ਲੱਗਣਾ, ਨਾਨਕ ਕਰਤੇ ਕੀ ਜਾਣਾ ਕਰਤਾ ਰਚਨਾ। ਕਾਹਨੂੰ ਕਿਸੇ ਦਾ ਦੋਸ਼ ਆਪਣੇ ਸਿਰ ਲਈਏ ਆਪਾਂ ਨਿੰਦਾ ਕਰਕੇ? ਵਾਹਿਗੁਰੂ ਦੀ ਖੇਡ ਹੈ ਭਾਈ, ਜਿੱਥੇ ਜਿੱਥੇ ਲਾ ਰਿਹਾ ਚਲਾ ਰਿਹਾ। ਜਿਵ ਤੂੰ ਚਲਾਹੇ ਤਿਵ ਚੱਲਹਿ ਸਵਾਮੀ, ਹੋਰ ਕਿਆ ਜਾਣਾ ਗੁਣ ਤੇਰੇ। ਜਿਵ ਤੂੰ ਚਲਾਹੇ ਤਿਵਹਿ ਚੱਲਹਿ ਜਿਨ੍ਹਾਂ ਮਾਰਗ ਪਾਵ, ਜਿਨ੍ਹਾਂ ਨੂੰ ਮਾਰਗ ਪਾਉਂਦਾ ਪਰਮੇਸ਼ੁਰ ਆਪਣੇ ਰਾਹ 'ਤੇ, ਉਹਦੇ ਰਾਹ 'ਤੇ ਤੁਰ ਪੈਂਦੇ ਹਨ।
ਕਰ ਕਿਰਪਾ ਜਿਨ ਨਾਮ ਲਾਏ ਸੇ ਹਰ ਹਰ ਸਦਾ ਧਿਆਵਹੇ।
ਹਾਂ, ਜਿਨ੍ਹਾਂ ਨੂੰ ਕਿਰਪਾ ਕਰਕੇ ਆਪਣੇ ਨਾਮ ਵਿੱਚ ਲਾਉਂਦਾ ਉਹ ਵਾਹਿਗੁਰੂ ਵਾਹਿਗੁਰੂ ਪਰਮੇਸ਼ੁਰ ਦਾ ਨਾਮ ਜਪੀ ਜਾਂਦੇ, ਹਰੀ ਹਰੀ ਜਪੀ ਜਾਂਦੇ ਹੈ, ਹਰ ਵੇਲੇ ਪ੍ਰਭੂ ਦੀ ਭਗਤੀ 'ਚ ਲੀਨ ਰਹਿੰਦੇ ਹੈ।
ਜਿਸ ਨੂੰ ਕਥਾ ਸੁਣਾ ਇਹ ਆਪਣੀ ਸੇ ਗੁਰਦੁਆਰਾ ਸੁਖ ਪਾਈ ਪਾਵੇ।
ਜਿਨ੍ਹਾਂ ਨੂੰ ਮਹਾਰਾਜ ਆਪਣੀ ਕਥਾ ਆਪ ਸੁਣਾਉਂਦੇ ਹਨ ਉਹ ਹੀ ਸੁਣਦੇ ਹਨ। ਹੁਣ ਕਥਾ ਵੀ ਸਾਧ ਸੰਗਤ ਜੀ ਸਾਰਿਆਂ ਨੇ ਥੋੜ੍ਹਾ ਸੁਣਨੀ ਹੈ। ਕਈ ਵਾਰੀ ਘਬਰਾ ਜਾਂਦੇ ਵੀ ਕਥਾ ਸੁਣਨ ਥੋੜ੍ਹੀ ਸੰਗਤ ਆਈ ਹੈ, ਉਹ ਜਿਹੜੀ ਹੁਣ ਉਹ ਨਹੀਂ ਆਉਣਾ ਜਿਹਨਾਂ ਦੇ ਕਰਮਾਂ 'ਚ ਉਹਨਾਂ ਨੇ ਆ ਹੀ ਜਾਣਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕਥਾ ਪਰਮੇਸ਼ੁਰ ਦੀ ਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ, ਕਰਮਾਂ ਦੀ ਗੱਲ। ਜਿਸ ਨੂੰ ਕਥਾ ਸੁਣਾਏ ਆਪਣੀ, ਜਿਹਨੂੰ ਸੁਣਾਉਣੀ ਹੈ ਨਾ, ਸੇ ਗੁਰਦੁਆਰਾ ਗੁਰੂ ਸਾਹਿਬ ਦੇ ਦਰ 'ਤੇ ਪੈ ਕੇ ਸੀ ਧਰ ਕੇ ਚਰਨਾਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੁੱਖ ਪਾਵੇ, ਸੁੱਖ ਪਾਉਂਦੇ ਹਨ। ਇਹ ਸਭ ਖੇਡ ਵਾਹਿਗੁਰੂ ਦੀ ਹੈ। ਹਾਂਜੀ,
ਕਹੈ ਨਾਨਕ ਸਾਚੇ ਸਾਹਿਬ ਜਿਉਂ ਭਾਵੈ ਤਿਵੈ ਚਲਾਵਹੇ।
ਮਹਾਰਾਜ ਸਾਹਿਬ ਤੀਸਰੇ ਪਾਤਸ਼ਾਹ ਕਹਿੰਦੇ, ਸੱਚੇ ਸਾਹਿਬ ਜੀ, ਹੇ ਵਾਹਿਗੁਰੂ ਜੀ, ਜਿਵੇਂ ਤੁਹਾਨੂੰ ਚੰਗਾ ਲੱਗਦਾ ਉਵੇਂ ਤੁਸੀਂ ਚਲਾਉਂਦੇ ਹੋ। ਪਿਆਰੀ ਸੰਗਤ, ਮਹਾਰਾਜ ਨੇ ਬੜੀ ਕਿਰਪਾ ਬਖਸ਼ਿਸ਼ ਕਰਕੇ ਸਾਨੂੰ ਸਾਰਿਆਂ ਨੂੰ ਆਪਣੇ ਚਰਨਾਂ 'ਚ ਬਿਠਾਇਆ। ਮਰਿਆਦਾ ਅਨੁਸਾਰ ਕਥਾ ਹੋਈ ਹੈ। ਗੁਰੂ ਸਾਹਿਬ ਜੀ ਦੀ ਕਥਾ ਕਰਦਿਆਂ ਹੋਈਆਂ ਭੁੱਲਾਂ ਬਖਸ਼ ਲੈਣੀਆਂ। ਸਾਧ ਸੰਗਤ ਜੀ, ਅਰਦਾਸ ਕਰੋ ਮਹਾਰਾਜ ਚਰਨਾਂ ਵਿੱਚ ਕਿ ਆਪਣੀ ਬਾਣੀ ਨਾਲ, ਨਾਮ ਨਾਲ ਜੋੜ ਕੇ ਰਹਿੰਦੇ ਸੁਆਸ ਜਿੰਨੇ ਹਨ, ਪਤਾ ਤਾਂ ਕੋਈ ਨਹੀਂ ਕਿਸੇ ਦਾ ਕਿੰਨੇ ਕੁ ਹਨ, ਪਰ ਜਿੰਨੇ ਵੀ ਹਨ ਉਹ ਮਹਾਰਾਜ ਤੁਹਾਡੀ ਯਾਦ ਵਿੱਚ, ਬੰਦਗੀ ਵਿੱਚ, ਸਿਮਰਨ ਵਿੱਚ ਲੱਗ ਜਾਣ। ਇਤਨੇ ਬਚਨ ਪ੍ਰਵਾਨ ਕਰਨ ਅਖੀਰਲੀਆਂ ਪੰਕਤੀਆਂ। ਜਿਸਨੂੰ ਕਥਾ ਸੁਣਾਏ ਆਪਣੀ, ਸੇ ਗੁਰਦੁਆਰੇ ਸੁਖ ਪਾਵੇ, ਕਹਿ ਨਾਨਕ ਸੱਚੇ ਸਾਹਿਬ, ਜਿਉਂ ਭਾਵੈ ਤਿਵੇਂ ਚਲਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।